रामदास अर्जुन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जिन जीते पंच विकार तिन संतन को बंदना सिर चरणन पर थार एक अंकारा सतगुरु ते प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जिया बदली सोडी सेठ गोपाल श्री हर गोबिंद के नित नाल रह सदा काल है बहु काल गुर टिग करयो प्रश्न एक काल बदली सोडी सेठ गोपाल
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी छेवें पातशाह मीरी पीरी दे मालक सतगुरु हरगोबिंद साहिब जी महाराज जिन्हां दा इतिहास लड़ीवार रूप चलिया होया है गुरसिखां दे प्रसंग दे विच प्रारंभ होए हुए हन आपां पढ़ सुन के लाहे लै रहे हां। कल दे दीवान विच राजपुर शहर दे विच वसन वाला बहल गोल दा भाई पानू जी सतगुरु हरगोबिंद साहिब महाराज दे दर्शन दार करन लई श्री अमृतसर साहिब चल के आया। दर्शन दरार करके भेटा करके फिर इसने प्रश्न किया है कि महाराज जे शास्त्रां नूं पढ़न पढ़ाउण वाले वो अड्डो अड्डी दस रहे कोई कहिंदा तीर्थ यात्रा करनी चाहीदी इहदा फल ज्यादा है कोई जेड़े वर्त रखने इहनूं ज्यादा फल देण वाले कही जांदा है कोई असमेध जग कोड़ा मार के जग करना या गेंडे पशु नू मार के जग करना गऊ नू मार के गऊ मेध जग करना जगा दी महिमा गाई जांदा है कोई अग वे जड़ा हवन हवन करना है सुगंधी वालियां जड़ियां बूटियां जिहां लै के उहदे विच घिओ वगैरा रड़ा के फिर अग विच पाई जाना धुआं जा कढ़ी जाना कोई मंत्र पढ़ी जाना है हवन करना कहते इहदा फल ज्यादा है कोई इस तरह जिहड़ा तप है और जलता रेजे करने जां धुने जे तपने इहनू कहते इहदा फल बहुत है तो इस तरह सतगुरु दे घर दे विच एको एक जिहड़ा नाम जपना है ਏਡੀ ਬੜਬੜੇ ਆਈ ਹੈ। ਇਹ ਕਿਵੇਂ ਮਹਾਨ ਹੈ ਮਹਾਰਾਜ, ਬਾਕੀ ਤੀਰਥ ਯਾਤਰਾ ਜਾਂ ਹੋਰ ਜਿਹੜਾ ਤਪ ਕਰਨਾ ਹੈ, ਕੋਈ ਵਰਤ ਰੱਖਣਾ ਹੈ, ਤੀਰਥ ਯਾਤਰਾ ਕਰਨੀ ਹੈ, ਇਹ ਇਹਨਾਂ ਵਿੱਚੋਂ ਕਿਹੜਾ ਮਹਾਨ ਹੈ, ਕਿਹਦਾ ਫਲਦਾਈ ਹੈ? ਤੇ ਇਹ ਜਿਹੜਾ ਨਾਮ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕਿਵੇਂ ਮਹਾਨ ਹੈ, ਗੁਰੂ ਮਹਾਰਾਜ ਨੇ ਸਮਝਾਇਆ ਬੁਝਾਇਆ। ਕਹਿਣ ਲੱਗੇ ਵੀ ਕਲਮ ਦੁਆਰ ਸ਼ਾਹੀ ਕਾਗਜ਼ ਲੈ ਕੇ ਜੇ ਉਹਦੇ ਉੱਪਰ ਏਕਾ ਲਿਖ ਦਈਏ ਤੇ ਫੇਰ ਸਿਖਰ ਲਾਈਏ ਤੇ ਫੇਰ ਏਕਾ ਦਸ ਗੁਣਾ ਗਿਣਤੀ ਵੱਧ ਦਿੰਦਾ ਹੈ। ਜਾਣੀ ਇੱਕ ਨਹੀਂ, ਉਹ ਗਿਣਤੀ ਵਿੱਚ ਆਉਂਦਾ, ਜਦੋਂ ਸਿਫਰ ਲਾ ਜਾਈਏ ਫਿਰ ਉਹ ਗਿਣਤੀ ਦਸ ਦਿੰਦਾ ਹੈ। ਜੇ ਇੱਕ ਹੋਰ ਜੀਰੋ ਲਾ ਦਈਏ ਫਿਰ ਉਹ ਦਸ ਗੁਣਾ ਹੋਰ ਗਿਣਤੀ ਵੱਧ ਦੇ ਦਿੰਦਾ, ਫਿਰ ਅਸੀਂ ਸੌ ਕਹਿ ਦਿੰਦੇ ਹਾਂ ਉਸਨੂੰ। ਜੇ ਇੱਕ ਜੀਰੋ ਸਿਫਰ ਹੋਰ ਲਾ ਜਾਈਏ ਦਸ ਗੁਣਾ ਹੋਰ ਗਿਣਤੀ ਉਹ ਵੱਧ ਜਾਂਦਾ ਹੈ, ਫਿਰ ਉਹ ਹਜ਼ਾਰ ਕਹਿੰਦੇ ਹਾਂ। ਫਿਰ ਉਹਦੇ ਅੱਗੇ ਚੌਥੀ ਜੀਰੋ ਹੋਰ ਲਾ ਦਈਏ ਦਸ ਗੁਣਾ ਹੋਰ ਉਹਦੀ ਗਿਣਤੀ ਵੱਧ ਜਾਂਦੀ ਹੈ, ਫਿਰ ਦਸ ਹਜ਼ਾਰ। ਜਿਉਂ ਜਿਉਂ ਜੀਰੋ ਲਾਈ ਜਾਈਏ ਦਸ ਗੁਣਾ ਏਕਾ ਵਧੀ ਜਾਂਦਾ ਹੈ। ਜੇ ਭਲਾ ਏਕਾ ਤਾਂ ਪਹਿਲਾਂ ਲਿਖੀਏ ਨਾ ਤੇ ਜੀਰੋ ਜੀਰੋ ਲਾਈ ਜਾਈਏ, ਬਿੰਦੀਆਂ ਹੀ ਲਾਈਏ, ਸਿਫਰਾਂ ਲਾਈਏ, ਕੋਈ ਗਿਣਤੀ ਨਹੀਂ ਆਉਂਦੀ ਹੈ। ਇਸ ਕਰਕੇ ਭਾਈ ਭਾਨੂੰ ਜਿਹੜਾ ਵਾਹਿਗੁਰੂ ਨਾਮ ਹੈ ਇਹ ਤਾਂ ਏਕੇ ਵਾਂਗ ਹੈ ਤੇ ਬਾਕੀ ਤਾਂ ਸਾਰੀ ਬਿੰਦੀਆਂ ਸਿਫਰਾਂ ਵਾਂਗ ਹੀ ਹੈ। ਤੀਰਥ ਯਾਤਰਾ ਜੇ ਤਾਂ ਨਾਮ ਜਪਦਾ ਯਾਤਰਾ ਕਰਦਾ ਫਿਰ ਤਾਂ ਫਲ ਹੁੰਦਾ ਹੈ। ਜੇ ਨਾਮ ਜਪਦਾ ਹੈ, ਕੁਝ ਜਪ ਕਰਦਾ ਤਪ ਕਰਦਾ ਫਿਰ ਉਹਦਾ ਫਲ ਉਹਨੂੰ ਮਿਲਦਾ ਹੈ, ਨਹੀਂ ਤਾਂ ਜੀਰੋ ਵਾਂਗੂ ਜਿਵੇਂ ਜੀਰੋ ਨੂੰ ਕੋਈ ਗਿਣਤੀ ਨਹੀਂ ਦਿੰਦੀ, ਜਿੰਨੀ ਮਰਜ਼ੀ ਭਾਵੇਂ ਹਜ਼ਾਰ ਜੀਰੋ ਲਾ ਦਿੱਤੀ ਕੋਈ ਹਿਸਾਬ ਨਹੀਂ ਆਉਂਦਾ। ਜੇ ਨਾਮ ਨਹੀਂ ਨਾ ਜਪਦਾ ਹੈ, ਬਾਕੀ ਤੀਰਥ ਯਾਤਰਾ ਕਰੀ ਕਰਾਈ ਜਾਂਦਾ ਹੈ, ਕਿਉਂਕਿ ਉਹਦੇ ਨਾਲ ਮਨ ਵਿੱਚ ਹੰਕਾਰ ਆਉਂਦਾ ਹੈ ਕਿ ਮੈਂ ਤੀਰਥ ਯਾਤਰਾ ਕਰੀ ਹੈ, ਮੈਂ ਵਰਤ ਰੱਖੇ, ਮੈਂ ਜਲ ਧਾਰੇ ਕੀਤੇ, ਮੈਂ ਧੂਣੇ ਤਾਪੇ, ਮੈਂ ਪੁੱਠਾ ਲੜਕਿਆ ਹਾਂ, ਤੇ ਇਸ ਤਰ੍ਹਾਂ ਮੈਂ ਬਾਰਾਂ ਸਾਲ ਜੋੜਾ ਹੀ ਨਹੀਂ ਪਾਇਆ, ਨੰਗੇ ਪੈਰੀ ਰਿਹਾ, ਮੈਂ ਮਕਾਨ ਦੇ ਅੰਦਰ ਨਹੀਂ, ਛੱਤ ਹੇਠ ਨਹੀਂ ਰਿਹਾ, ਬਾਹਰ ਰੱਖਿਆ, ਮਰੇ ਮੈਦਾਨ ਬੈਠਾ, ਮੇਰੇ ਵਰਗਾ ਕੌਣ ਹੈ? ਮੈਂ ਪਹਾੜ ਦੇ ਉੱਪਰ ਜਾ ਕੇ ਬੈਠਾ, ਗਰਮੀ ਸਰਦੀ ਚੱਕੜ ਮੀਂਹ ਹਨੇਰਾ ਮੈਂ ਚੱਲਿਆ ਹੈ, ਮੇਰੇ ਵਰਗਾ ਸੰਤ ਕੌਣ ਹੈ? ਕਹਿੰਦੇ ਇਸ ਤਰ੍ਹਾਂ ਉਹ ਕਰਿਆ ਕਰਾਇਆ ਹੰਕਾਰ ਆਉਂਦਾ, ਇੱਧਰ ਦੋ ਪ੍ਰਸ਼ਾਦੇ ਛੱਕ ਕੇ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਿਆ ਕੁਝ ਨਹੀਂ ਹੁੰਦਾ ਹੈ। ਜਿਉਂ ਜਿਉਂ ਨਾਮ ਜਪਦਾ ਤਿਉਂ ਤਿਉਂ ਗਰੀਬੀ ਨਿਮਰਤਾ ਆਉਂਦੀ ਜਾਂਦੀ ਹੈ, ਉਧਰ ਫੂੰ ਫੂੰ ਕਰਦਾ। ਇਸ ਕਰਕੇ ਇਹ ਤੂੰ ਪਛਾਣ ਲੈ ਵੀ ਜੇ ਭਲਾ ਏਕਾ ਦੇ ਨਾਲ ਸਿਫਰ ਲੱਗੇ ਨਾ ਤੇ ਏਕਾ ਤਾਂ ਰਹਿੰਦਾ ਹੀ ਹੈ ਨਾ, ਕਾਇਮ ਇੱਕ ਦੀ ਗਿਣਤੀ ਤਾਂ ਦਿੰਦਾ। ਇਵੇਂ ਜੇ ਭਲਾ ਨਾ ਜਗ ਕਰੀਏ, ਵਰਤ ਰੱਖੀਏ, ਯਾਤਰਾ ਨਾ ਕਰੀਏ, ਵਾਹਿਗੁਰੂ ਨਾਮ ਤਾਂ ਏਕੇ ਵਰਗਾ ਹੈਗਾ ਹੀ ਹੈ ਨਾ ਕੋਲ, ਉਹਦੀ ਗਿਣਤੀ ਤਾਂ ਹੈਗੀ ਹੈ। ਤੇ ਏਕੇ ਤੋਂ ਬਗੈਰ ਸਿਫਰਾ ਕੀ, ਨਾਮ ਤੋਂ ਬਗੈਰ ਤੀਰਥ ਯਾਤਰਾ ਕੀ? ਬਹੁਤ ਸਾਡਾ ਲਾਣਾ ਤੀਰਥ ਯਾਤਰਾ ਤਾਂ ਜਾਂਦਾ ਹੈ, ਪਰ ਜਾਂਦਿਆਂ ਹੋਇਆ ਤੁਸੀਂ ਦੇਖੋ ਸਹੀ ਕੋਈ ਰੌਲਾ ਰੱਪਾ ਕਿਵੇਂ ਹਾ ਹਾ ਹੂ ਹੂ ਇੱਕ ਦੂਜੇ ਕਿਸਾਨ ਮੁੱਕੀ ਮਾਰਦੇ ਜਾਂਦੇ ਨੇ। ਜਲੇ ਅਸੀਂ ਜੀ ਤੀਰਥ ਯਾਤਰਾ ਕਰਨ ਤੇ ਕਈ ਤਾਂ ਉੱਥੇ ਜਾ ਕੇ ਛਿੱਤਰੋ ਛੁੱਤੀ ਵੀ ਹੋ ਜਾਂਦੇ ਹੈ, ਤੂੰ ਤੂੰ ਮੈਂ ਵੀ ਘਰੇ ਆਉਂਦੇ। ਦੂਜਾ ਇੱਕ ਭੁਲੱਥੀ ਨਾਤਿਆਂ ਦੋ ਭਾ ਚੜੀਏ ਸਹੋਰ, ਪਹਿਲਾਂ ਜਾ ਕੇ ਅੰਮ੍ਰਿਤਸਰ ਨਾ ਲੈਣਾ, ਮੱਥਾ ਟੇਕ ਕੇ ਅਰਦਾਸ ਕਰਕੇ ਬਾਹਰ ਆ ਕੇ ਫਿਰ ਬੋਤਲ ਖੋਲ ਲੈਣੀ, ਸ਼ਰਾਬ ਪੀ ਕੇ ਆ ਜਾਣਾ। ਇਹ ਸਾਡਾ ਤੀਰਥ ਯਾਤਰਾ ਅੱਜ ਕੱਲ੍ਹ ਇਸ ਤਰ੍ਹਾਂ ਹੀ। ਆ ਦੂਜਾ ਤੀਜਾ ਵੀ ਹੈ ਜਿਹੜਾ ਅਸੀਂ ਕਰਦੇ ਕਰਾਉਂਦੇ ਹਾਂ। ਔਰ ਗੁਰੂ ਮਹਾਰਾਜ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਨਾਮ ਦੀ ਮਹਾਨਤਾ ਹੈ, ਜਿਹੜਾ ਨਾਮ ਜਪਦਾ ਉਹਦੇ ਸਭ ਕੁਛ ਹੀ ਆ ਜਾਣਾ। ਔਰ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰੂ ਗਿਆਨ ਸਾਚਾ ਥਾਨ ਤੀਰਥ। ਕਹਿੰਦੇ ਜਿਹੜਾ ਗੁਰੂ ਨਾਮ ਵਾਹਿਗੁਰੂ ਦਾ ਹੈ ਨਾ, ਉਹ ਸੱਚਾ ਕਹਿੰਦੇ ਪ੍ਰਯਾਗਰਾਜ ਤੀਰਥ ਦਾ ਅਸਥਾਨ ਹੈ। ਜਿਹੜਾ ਨਾਮ ਜਪਦਾ ਸਮਝੋ ਤੜਕੇ ਪ੍ਰਯਾਗਰਾਜ ਵਿੱਚ ਤ੍ਰਿਵੇਣੀ ਵਿੱਚ ਉਬਾਲ ਆਉਂਦਾ ਹੈ, ਤਿੰਨ ਨਦੀਆਂ ਵਿੱਚ ਨਹਾਉਂਦਾ ਹੈ ਜਿਹੜਾ ਨਾਮ ਜਪਦਾ ਹੈ। ਇਸ ਕਰਕੇ ਨਾਮ ਜਪਣ ਵਾਲੇ ਨੂੰ ਕੋਈ ਤੀਰਥ ਯਾਤਰਾ ਕਰਨ ਦੀ ਬਹੁਤੀ ਲੋੜ ਨਹੀਂ ਰਹਿੰਦੀ ਹੈ, ਸਗੋਂ ਜਿਹੜੇ ਤੀਰਥ ਹੈ ਉਹਦੀ ਯਾਤਰਾ ਕਰਨ ਆਉਂਦੇ ਨੇ, ਉਹਦੇ ਜਲ ਵਿੱਚ ਇਸ਼ਨਾਨ ਆਪ ਕਰਕੇ ਕਰਦੇ ਨੇ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ, ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨਾ ਲੋਚੈ ਧੂਰ ਸਾਧੂ ਕੀ ਤਾਈ, ਕਿਲਮਖ ਮੈਲ ਭਰੇ ਭਰੇ ਹਮਰੇ ਵਿੱਚ ਹਵਰੀ ਮੈਲ ਸਾਧੂ ਕੀ ਧੂਰ ਗਵਾਈ, ਤੀਰਥ ਅਰਸਨ ਮੱਜਨ ਨਾਈ। ਵੀ ਅਠਾਰ ਤੀਰਥਾਂ ਦਾ ਜਿਹੜਾ ਮੱਜਨ ਪੁਰਬ ਦਾ ਇਸ਼ਨਾਨ ਹੈ ਉਹ ਨਾਈ ਕੀ ਨਾਮ ਵਿੱਚ ਆ ਜਾਂਦਾ ਹੈ। ਜਿਵੇਂ ਕੋਈ ਬ੍ਰਾਹਮਣ ਤੀਰਥ ਯਾਤਰਾ ਕਰਨ ਵਾਸਤੇ ਚੱਲਿਆ ਸੀ ਤੇ ਪਰਨ ਕਰ ਲਿਆ ਵੀ ਜਿਹੜਾ ਗੰਗਾ ਨਹਾ ਕੇ ਆਇਆ ਹੋਵੇ ਉਹਦੇ ਘਰ ਦਾ ਅੰਨ ਪਾਣੀ ਛਕਣਾ ਹੈ, ਜਿਹੜਾ ਨਹੀਂ ਨਹਾਤਾ ਨਾ ਗੰਗਾ ਉੱਥੇ ਨਹੀਂ ਖਾਣਾ ਹੈ। ਇਸ ਤਰ੍ਹਾਂ ਜਦੋਂ ਰਾਤ ਪੈਂਦੀ ਹੈ ਤੇ ਫਿਰ ਪੁੱਛ ਪੜਤਾਲ ਕਰਦਾ ਵੀ ਇੱਥੇ ਤੀਰਥ ਗੰਗਾ ਨਹਾ ਕੇ ਆਇਆ, ਲੋਕ ਦਾ ਫਲਾਨਾ ਆਇਆ, ਪੁੱਛ ਪੜਤਾਲ ਕਰਕੇ ਉਹਦੇ ਘਰੇ ਜਾਂਦਾ ਖਾ ਪੀ ਲੈਂਦਾ ਹੈ। ਨੇ ਜਾਂ ਪਰਨ ਕਰਦਾ ਕਰਦਾ ਅਖੀਰੀ ਗੰਗਾ ਦੇ ਨੇੜੇ ਚਲਿਆ ਗਿਆ, ਕੋਈ ਮੀਲ ਅੱਧਾ ਮੀਲ ਰਹਿ ਗਈ ਗੰਗਾ। ਉਤੋਂ ਉਰੇ ਜੇ ਥੋੜਾ ਸਾਧੂਆਂ ਸੰਤਾਂ ਦਾ ਕੋਈ ਅਸਥਾਨ ਸੀ ਨਾਮ ਜਪਣ ਵਾਲਿਆਂ ਦਾ, ਤੇ ਚੰਗਾ ਵਧੀਆ ਉਹ ਬਣਾਇਆ ਹੋਇਆ ਸੀ ਕਮਰੇ ਕੁਮਰੇ। ਇਹ ਕਹਿੰਦਾ ਵੀ ਚਲੋ ਆਪਾਂ ਰਾਜੇ ਤੇ ਬਾਰ ਬਾਰ ਕੱਟਦੇ ਹਾਂ ਤੇ ਤੜਕੇ ਉੱਠ ਕੇ ਗੰਗਾ ਮਾਤਾ ਵੀ ਜਾ ਚੁੱਭਾ ਲਾਵਾਂਗੇ, ਹੁਣ ਸੱਕੇ ਥੁੱਕੇ ਆਰਾਮ, ਇੱਥੇ ਬਾਰ ਬਾਰ ਸਭ ਸਹੂਲਤ ਹੈ, ਰੋਟੀ ਪਾਣੀ ਦਾ ਪ੍ਰਬੰਧ ਹੈ, ਚੰਗਾ ਕਮਰਾ ਠਾਂ ਟਿਕਾਣੇ, ਰਾਤ ਵਧੀਆ ਲੰਘੂਗੀ। ਫਿਰ ਮਨ ਵਿੱਚ ਖਿਆਲ ਕਰਦਾ ਵੀ ਥਾਂ ਟਿਕਾਣਾ ਤਾਂ ਵਧੀਆ, ਪੁੱਛਤਾ ਲਈਏ ਸੰਤਾਂ ਨੂੰ ਵੀ ਤੀਹਰੀ ਗੰਗਾ ਵਿੱਚ ਇਸ਼ਨਾਨ ਕਰ ਰਿਹਾ ਨਹਾਤੇ ਹੈ ਕਿਤੇ। ਫਿਰ ਮਨ ਵਿੱਚ ਆਉਂਦਾ ਵੀ ਇਹ ਤਾਂ ਰੋਜ਼ ਹੀ ਚੁੱਭਾ ਲਾਉਂਦੇ ਹੋਣਗੇ, ਇਹਨਾਂ ਨੂੰ ਕੀ ਪੁੱਛਣਾ, ਜੇ ਪੁੱਛ ਲਿਆ ਕਿਤੇ ਗਾਲੀ ਨਾ ਪੈ ਜਾਣ ਵੀ ਅਸੀਂ ਕਿਤੇ ਐਵੇਂ ਇੱਥੇ ਰਹਿੰਦੇ ਹਾਂ, ਤੂੰ ਬਹੁਤਾ ਵੱਡਾ ਇਹ ਆ ਗਿਆ ਸ਼ਨਾਨੀ। ਕਹਿੰਦਾ ਵੀ ਚਲੋ ਇਹ ਤਾਂ ਹੁਣ ਕੋਲ ਰਹਿੰਦੇ ਹੈ, ਕਦੇ ਨਾ ਕਦੇ ਤਾਂ ਨਹਾ ਹੀ ਆਉਂਦੇ ਹੋਣਗੇ, ਇੱਥੇ ਕੀ ਪੁੱਛਣਾ। ਜਗ੍ਹਾ ਤੱਕ ਆਇਆ ਕਰਦਿਆਂ ਹੋਇਆ ਅੰਨ ਪਾਣੀ ਛਕ ਲਿਆ, ਫਿਰ ਮਨ ਨਾ ਟਿਕੇ, ਕਹਿੰਦਾ ਵੀ ਪੁੱਛ ਲੈਣਾ ਚਾਹੀਦਾ ਹੈ। ਕਈ ਵਾਰੀ ਲੋਕ ਕਹਿੰਦੇ ਗੰਗਾ ਦੇ ਪਾਂਡੇ ਜਿਹੜੇ ਆ ਨਾ ਉਹ ਨਹੀਂ ਨਹਾਉਂਦੇ, ਉਹ ਤਾਂ ਮੱਛੀਆਂ ਫੜ ਫੜ ਕੇ ਖਾਂਦੇ ਹੈ, ਜਲ ਤੋਰੀਆਂ ਕਹਿ ਕੇ ਛਕਦੇ, ਨਹਾਉਣਾ ਨਹੀਂ। ਉਹ ਤਾਂ ਇਹ ਕਹਿੰਦਾ ਹਾਂ ਮੈਂ ਇਸ਼ਨਾਨ ਨੂੰ ਤੂੰ ਇਸ਼ਨਾਨ ਨੂੰ ਠਾਕਰਾਂ ਦਾ ਇਸ਼ਨਾਨ ਪੋਦੇ ਮਹੀਨੇ ਜ਼ਰੂਰ ਕਰਾ ਲੈਂਦੇ ਹੈ, ਤੇ ਉਹ ਕਹਿੰਦੇ ਬੈ ਤੁਹਾਡਾ ਇਸ਼ਨਾਨ ਹੋ ਗਿਆ ਜੇ ਠਾਕਰਾਂ ਦਾ, ਸਾਡਾ ਵੀ ਨਾਲ ਹੀ ਹੋ ਗਿਆ, ਤੁਸੀਂ ਵੀ ਅਸੀਂ ਵੀ ਨਾਲ ਹੀ ਵੀ ਉਹ ਨਹੀਂ ਵੜਦੇ ਅੰਦਰ, ਜੇ ਕਿਤੇ ਐਸਾ ਨਾ ਹੋਵੇ ਤੇ ਪ੍ਰਸ਼ਾਦਾ ਪਾਣੀ ਛੱਡ ਕੇ ਤੇ ਉਹ ਜਿਹੜਾ ਸ੍ਰੀ ਮਹੰਤ ਜਾ ਸੀ ਮੁਖੀ ਸੀ ਉਹਦੇ ਕੋਲ ਜਾ ਬੈਠਾ, ਗੱਲਾਂ ਗੱਲਾਂ ਨਾਲ ਗੱਲ ਚਲਾਈ। ਕਹਿੰਦੇ ਮਹਾਰਾਜ ਵੀ ਤੁਹਾਡੇ ਤੋਂ ਪਰਮੇਸ਼ਰ ਦੀ ਕਿਰਪਾ ਹੋਊਗੀ, ਤੁਸੀਂ ਤਾਂ ਰੋਜ਼ ਹੀ ਸ਼ਾਇਦ ਗੰਗਾ ਮਾਤਾ ਵਿੱਚ ਜਾ ਕੇ ਚੁੱਭਾ ਲਾ ਹੀ ਲੈਂਦੇ ਹੋ, ਨਹੀਂ ਤਾਂ ਫਿਰ ਜਦੋਂ ਕੁੰਭ ਕੁੰਭ ਆਉਂਦਾ ਪੁਰਬ ਆਉਂਦਾ ਉਹਦਾ ਤਾਂ ਨਹਾਉਂਦੇ ਹੋਵੋਗੇ ਨਾ ਮਹੀਨਾ ਮਹੀਨਾ। ਉਹ ਪਹਿਲਾਂ ਤਾਂ ਚੁੱਪ ਕਰੇ, ਉਦੋਂ ਬਾਅਦ ਜਦੋਂ ਨਾ ਹੀ ਹਟਿਆ ਉਹ ਹੁਣ ਤੀਰਥ ਨਾਮ ਬਣ ਜਾ, ਉਹ ਤੀਰਥ ਨਾਮ ਹੈ, ਵੀ ਨਾਮ ਤੀਰਥ ਵਿੱਚ ਤੜਕੇ ਚੁੱਭਾ ਲਾਉਂਦੇ ਸੀ, ਨਾਮ ਵਿੱਚ ਲੀਨ ਹੁੰਦੇ ਸੀ, ਅਸਲੀ ਇਸ਼ਨਾਨ ਕਰਦੇ ਸੀ ਉਹਦੇ ਜਲਦੇ ਵਿੱਚ, ਇਹ ਸਾਰੀਆਂ ਨਦੀਆਂ ਇਹ ਤੀਰਥ ਆ ਕੇ ਇਸ਼ਨਾਨ ਕਰਦੇ, ਹੁਣ ਉਹਨੂੰ ਕੀ ਲੋੜ ਹੈ ਜੀ ਤੇ ਤੀਰਥ ਦੇ ਆ ਕੇ ਨਹਾਉਣ, ਪਾਣੀ ਵਿੱਚ ਚੁੱਭੀਆਂ ਲਾਉਣ। ਤੇ ਉਹ ਜਦੋਂ ਨਾ ਹੀ ਹਟਿਆ, ਕਹਿੰਦੇ ਉਹ ਪੜਤਾ ਸਾਨੂੰ ਨੀ ਪਤਾ ਤੇਰੀ ਗੰਗਾ ਗੁੰਗਾ ਕਿੱਥੇ, ਅਸੀਂ ਨੀ ਜਾਂਦੇ ਜਾਂਦੇ ਕਿਤੇ ਨੀ ਨਾਤੇ ਨੁਤੇ, ਅਸਾਂ ਇੱਥੇ ਹੀ ਨਾ ਨੂ ਕੇ ਰੱਬ ਰੱਬ ਕਰ ਲੈਨੇ ਆ, ਤੂੰ ਜਾਣ ਤੇਰੀ ਗੰਗਾ ਜਾਣ, ਅਸੀਂ ਨੀ ਕਿਤੇ ਗਏ ਗੋਏ। ਇੰਨੀ ਗੱਲ ਕਹਿਣ ਦੀ ਬਸ ਵਾਦੀ ਬਣ ਗਈ। ਉਹ ਕਹਿੰਦੇ ਉਹ ਮਨਾ ਉਹ ਇੱਥੇ ਆ ਕੇ ਸਾਰਾ ਕੁਛ ਕਰ ਕਰਾ ਲਿਆ, ਆ ਸਾਰਾ ਪਣ ਨਿਭਾਉਂਦਾ ਰਿਹਾ, ਪੁੱਛ ਪੜਤਾਲ ਕਰਦਾ ਰਿਹਾ, ਇੱਥੇ ਮਨਾ ਤੂੰ ਭਰੋਸਾ ਕਰ ਬੈਠਾ ਵੀ ਇਹ ਤਾਂ ਸੰਤ ਇੱਥੇ ਨੇੜੇ ਰਹਿੰਦੇ ਨਹਾਉਂਦੇ ਹਲੇ, ਇਹ ਤਾਂ ਕਹਿੰਦੇ ਜਾਣਦੇ ਹੀ ਨਹੀਂ ਅਸੀਂ ਕੀ ਕਿੱਥੇ ਹੁੰਦੀ ਤੇਰੀ ਗੰਗਾ, ਅਸੀਂ ਤਾਂ ਇੱਥੇ ਨਹਾਉਂਦੇ ਹਾਂ, ਇੱਥੇ ਰੱਬ ਰੱਬ ਕਰ ਛੱਡਦੇ। ਫਿਰ ਮਨ ਵਿੱਚ ਆਇਆ ਵੀ ਇਹੋ ਜਿਹਾ ਕੋਲ ਕੀ ਰਹਿਣਾ ਹੈ, ਨੇੜੇ ਗੰਗਾ ਨਹੀਂ ਨਹਾਉਂਦੇ। ਰਾਤ ਪੈ ਗਈ, ਬਾਹਰ ਤਾਂ ਨਿਕਲਿਆ, ਡਰ ਜਾਣ ਲੱਗੇ ਹਨੇਰਾ ਵੀ ਕਿਧਰੇ ਜਾਈਏ ਹੁਣ, ਉੱਥੇ ਹੀ ਨੇੜੇ ਤੇਰੇ ਜੇ ਹੋ ਕੇ ਨਾ ਪਾਸੇ ਜੇ ਬਹਿ ਗਿਆ ਹੈ। ਰਾਤ ਨੂੰ ਮਨ ਨੂੰ ਆਪਣੇ ਆਪ ਨੂੰ ਫਿਟਕਾਰਾ ਪਾਈ ਜਾਂਦਾ, ਉਹ ਤੂੰ ਵੀ ਬਹੁਤ ਕਰਿਆ ਕਰਾਇਆ ਖੇਚ ਪਾ ਲਿਆ, ਸਾਰਾ ਖਤਮ ਕਰ ਲਿਆ ਤੇਰਾ, ਐਵੇਂ ਹੀ ਰਸਤੇ ਵਿੱਚ ਪੁੱਛ ਪਛਾ ਕੇ ਅੰਨ ਪਾਣੀ ਖਾਧਾ ਗਿਆ ਵਿਅਰਥ। ਸਾਰੀ ਰਾਤ ਬਸ ਬਿਨਾ ਨੀਂਦ ਤੋਂ ਜਾਗਦਿਆਂ ਲੰਘੀ। ਕੀ ਦੇਖਿਆ ਜਦੋਂ 1:30 ਵਜੇ ਆ ਹੈ, 3-4 ਜਿਹੜੀਆਂ ਗਊਆਂ ਹੈ ਨਾ ਜਿਨ੍ਹਾਂ ਦੇ ਰੰਗ ਕਾਲੇ ਜੇ ਹੈ ਤੇ ਉਹ ਬੜਾ ਤੇਜ਼ ਚਾਲ ਨਾਲ ਚੱਲੀਆਂ ਹੋਈਆਂ, ਉਹ ਜਿੱਥੇ ਉਹ ਸਾਧੂ ਰਹਿੰਦੇ ਸੀ ਉਸ ਸਥਾਨ ਵੱਲ ਨੂੰ ਜਾ ਰਹੀਆਂ। ਇਹ ਦੇਖ ਕੇ ਹੈਰਾਨ ਜਿਹਾ ਹੋ ਗਿਆ, ਕਹਿੰਦਾ ਵੀ ਇਹ ਇਕੱਠੀਆਂ ਜਾ ਰਹੀਆਂ ਇਹਨਾਂ ਦੇ ਡੇਰੇ ਵੱਲ ਨੂੰ, ਉਧਰ ਤੋਂ ਜਿੰਦੇ ਦਰਵਾਜੇ ਬੰਦ ਹੈ। ਇਹਦੇ ਦੇਖਦਿਆਂ ਜਾਣੀ ਇਹਨੂੰ ਦੱਸਿਆ ਵੀ ਉਹ ਦਰਵਾਜੇ ਦੇ ਅੰਦਰ ਲੰਘ ਗਈਆਂ, ਵੀ ਇਹ ਕਿਵੇਂ ਲੰਘ ਗਈਆਂ, ਦਰਵਾਜੇ ਤਾਂ ਬੰਦ ਹੈ। ਤੇ ਫੇਰ ਵੀ ਇਹ ਕੋਈ ਗੁੰਗਾ ਤਾਂ ਨਹੀਂ ਹੈ, ਕੋਈ ਹੈ ਹੋਰ ਸ਼ਕਤੀ ਵਾਲੀ ਹੈ। ਕੁਝ ਸਮੇਂ ਤੋਂ ਬਾਅਦ ਉਸੇ ਦਰਵਾਜੇ ਰਾਹੀਂ ਇਹ ਦੇਖਦਿਆਂ ਬਾਹਰ ਨਿਕਲੀਆਂ, ਰੰਗ ਚ ਕਾਲੇ ਤੋਂ ਚਿੱਟੇ ਉਜਲ ਹੋਏ ਪਏ। ਉਹ ਕਿੱਥੇ ਤਾਂ ਦੌੜੀਆਂ ਜਾ ਰਹੀਆਂ ਸੀ, ਕਿੱਥੇ ਹੌਲੀ ਹੌਲੀ ਸ਼ਾਂਤ ਸਹਿਜ ਨਾਲ ਚੱਲ ਕੇ ਆ ਰਹੀਆਂ। ਫਿਰ ਤਾਂ ਭੁਲੇਖਾ ਨਿਕਲਿਆ ਵੀ ਇਹ ਗੁੰਗਾ ਨਹੀਂ, ਇਹ ਤਾਂ ਕੋਈ ਹੋਰ ਹੈ, ਬ੍ਰਾਹਮਣ ਸੀ। ਫਿਰ ਅੱਗੇ ਹੱਥ ਜੋੜ ਕੇ ਹੋ ਗਿਆ, ਕਹਿੰਦਾ ਵੀ ਤੁਸੀਂ ਦੱਸੋ ਕੌਣ, ਗੁੰਗਾ ਤਾਂ ਤੁਸੀਂ ਹੈ ਨਹੀਂ। ਉਹ ਕਹਿਣ ਲੱਗੇ ਪੰਡਤਾ ਅਸੀਂ ਹੈਗੀਆਂ ਗੰਗਾ ਜਮੁਨਾ ਸਰਸਤੀ ਤੇ ਗੋਦਾਵਰੀ। ਕਹਿੰਦੇ ਫਿਰ ਤੁਸੀਂ ਕੀ ਇੱਥੇ ਲੈਣਾ ਹੀ ਆ। ਕਹਿੰਦੇ ਇਹ ਤੜਕੇ ਉੱਠ ਕੇ ਨਹਾ ਧੋ ਕੇ ਪਰਮੇਸ਼ਰ ਦਾ ਸਿਮਰਨ ਕਰਦਾ, ਸਮਾਧੀ ਵਿੱਚ ਲਾਉਂਦਾ ਹੈ, ਇਹ ਨਾਮ ਦੇ ਜਾਪ ਦੇ ਨਾਲ ਇਹਦਾ ਸਾਰਾ ਸਰੀਰ ਉਜਲ ਹੋਇਆ ਪਿਆ, ਪਵਿੱਤਰ ਹੋਇਆ ਪਿਆ, ਇਸ ਕਰਕੇ ਇਸ ਜਲ ਦੇ ਵੀ ਸ਼ਕਤੀ ਆ ਗਈ ਹੈ। ਜਿਹੜਾ ਇਹਨਾਂ ਦੇ ਜਲ ਵਿੱਚ ਨਹਾ ਜਾਂਦਾ ਉਹਦੇ ਵੀ ਪਾਪ ਲੱਥ ਜਾਂਦੇ ਹੈ, ਉਹਦੀ ਵੀ ਮੈਲ ਲੱਥ ਜਾਂਦੀ ਹੈ। ਇਸ ਕਰਕੇ ਤੇਰੇ ਵਰਗੇ ਪਾਪ ਕਰਕੇ ਸਾਡੇ ਵਿੱਚ ਲਾਹ ਜਾਂਦੇ, ਸਾਨੂੰ ਕਾਲੇ ਕਰ ਜਾਂਦੇ, ਅਸੀਂ ਵੀ ਹੁਣ ਕਿਤੇ ਲਾਉਣੇ ਹੀ ਹੈ। ਅਸੀਂ ਫਿਰ ਇੱਥੇ ਜਿਹੜੇ ਨਾਮ ਵਿੱਚ ਚੁੱਭੀਆਂ ਲਾਉਂਦੇ, ਨਾਮ ਵਿੱਚ ਲੀਨ ਹੁੰਦੇ ਹੈ ਨਾ, ਉਹਨਾਂ ਦੇ ਜਲ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਲਾਉਣੀਆਂ, ਇੱਥੇ ਜਲ ਦੇ ਵਿੱਚ ਸਾਡੇ ਪਾਪ ਲੱਥਦੇ। ਫਿਰ ਮਨ ਵਿੱਚ ਆਇਆ ਵੀ ਗੱਲ ਤਾਂ ਠੀਕ ਹੈ ਵੀ ਨਾਮ ਮਹਾਨ ਹੈ, ਤੇ ਮੈਂ ਗੰਗਾ ਨੂੰ ਕਹਿੰਦਾ ਸੀ ਨਹਾਉਣਾ ਮਹਾਨ ਹੈ, ਇਹਨਾਂ ਨੇ ਭੇਦ ਦੀ ਗੱਲ ਰਹੱਸ ਦੀ ਗੱਲ ਆਪ ਦੱਸ ਦਿੱਤੀ ਹੈ। ਗੁਰੂ ਰਾਮਦਾਸ ਸਾਹਿਬ ਜੀ ਨੇ ਤਾਂ ਸਪਸ਼ਟ ਹੀ ਕਿਹਾ ਵੀ ਜਿੰਨੇ ਦੇਵੀ ਦੇਵਤਿਆਂ ਨੇ ਕੋਈ ਇਹ ਤੀਰਥ ਸਥਾਪਨ ਇਹ ਸਾਰੇ ਕਹਿੰਦੇ ਜਿਹੜੇ ਕੋਈ ਭਜਨ ਸਿਮਰਨ ਕਰਨ ਵਾਲੇ ਉਹਨਾਂ ਦੀ ਚਰਨ ਧੂੜ ਉਚਾਉਂਦੇ ਨਾਨਕ ਧੂੜ ਪਨੀਰ ਸਾਧ ਲੱਖ ਕੋਟ ਪਰਾਗੇ। ਜਿਹੜਾ ਅੱਠੇ ਪੈਰ ਨਾਮ ਦਾ ਵਿਆਸੀ ਹੈ ਨਾ, ਇੱਕ ਤਾਂ ਨਾ ਕੱਪੜੇ ਜੇ ਪਾ ਕੇ ਪੈਰਾਂ ਚ ਖੂਟੀਆਂ ਵਾਲੇ ਭੂਏ ਜੇ ਪਾ ਲਏ, ਹੱਥ ਵਿਚ ਤਰਸੂਲ ਜਾਂ ਤੀਰ ਜਾ ਫੜ ਲਿਆ, ਲੰਮਾ ਸਾਰਾ ਗਿੱਟੇ ਚੋਲਾ ਸਿੱਟ ਲਿਆ, ਇੱਕ ਤਾਂ ਇਹ ਹੁੰਦਾ ਨਾ ਸੰਤ ਸਾਹ ਦਾ। ਇੱਕ ਹੁੰਦਾ ਜਿਹਨੇ ਮਨ ਤਨ ਸਾਧਿਆ ਹੋਇਆ, ਮਨ ਨੂੰ ਕੰਟਰੋਲ ਕੀਤਾ, ਨਾਮ ਵਿਚ ਜੋੜਿਆ ਹੈ ਮਨ, ਉਹ ਵੱਖਰਾ ਹੁੰਦਾ ਹੈ। ਇਹ ਤਾਂ ਤੁਹਾਨੀ ਚੁਆਨੀ ਦਾ ਹੁੰਦਾ, ਉਹ ਹੁੰਦਾ ਸੋਲਾਂ ਨੇ ਪੂਰਾ ਸਾਧ ਨਾਮ ਨਿਰਮਲਤਾ ਕੇ ਕਰਮ, ਉਹਦਾ ਨਾਮ ਸਾਧੂ ਪੈ ਜਾਂਦਾ, ਉਹਦੇ ਨਿਰਮਲ ਕਰਮ ਹੁੰਦੇ ਹੈ। ਜਿਹਦੇ ਨਿਰਮਲ ਕਰਮ ਹੋਣ, ਉੱਜਲ ਕੰਮ ਹੋਣ, ਕੋਈ ਬੇਈਮਾਨੀ ਕੋਈ ਧੋਖੇ ਵਾਲਾ ਨਾ ਹੋਵੇ ਕਰਨ, ਉਹਨੂੰ ਸਾਧੂ ਕਹੀਦਾ। ਜਿਹੜਾ ਇਹੋ ਜਿਹੇ ਕੱਪੜੇ ਪਾ ਕੇ ਧੋਖੇ ਠੱਗੀਆਂ ਮਾਰੇ ਬੇਈਮਾਨੀਆਂ ਕਰੇ, ਉਹ ਸਾਧਕ ਘਰਾ ਹੈ। ਹੋਰ ਤਾਂ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ ਕਬੀਰ ਸਾਹਿਬ ਜੀ ਕਾਂਸ਼ੀ ਵਿਚ ਰਹਿੰਦੇ ਸੀ, ਇਹ ਜੇ ਦਿਸਦੇ ਸੀ ਇਹਨਾਂ ਨੇ ਕਹਿੰਦੇ ਬਚ ਕੇ ਰਹੋ। ਇਹ ਤਾਂ ਅਸਲੀ ਹੈ, ਦੂਜੇ ਨੀ ਅਸਲੀ ਹੈ, ਬਨਾਰਸ ਦੇ ਠੱਗ। ਇਸ ਕਰਕੇ ਗੁਰੂ ਮਹਾਰਾਜ ਨੇ ਇਸ ਨੂੰ ਸਮਝਾਇਆ ਵਜਾਇਆ ਵੀ ਜਿਹੜਾ ਨਾਮ ਹੈ ਨਾ, ਇਹਦੇ ਵਿਚ ਸਭ ਤੀਰਥ ਯਾਤਰਾ ਜਲ ਤਾਰੇ ਤੂਣੇ ਹੋਰ ਵਰਤ ਵਰਤਾਂ ਦਾ ਫਲ ਆ ਜਾਂਦਾ, ਜਿਵੇਂ ਹਾਥੀ ਦੀ ਪੈਰ ਵਿਚ ਸਭ ਕੁਛ ਆ ਜਾਂਦਾ ਹੈ। ਇਸ ਤਰ੍ਹਾਂ ਨਾਮ ਜਪਿਆ ਕਰ, ਤੂੰ ਤੀਰਥ ਯਾਤਰਾ ਵੀ ਹੋਜੂ, ਤੇਰੇ ਵਰਤ ਵਰਤ ਰੱਖਿਆ ਦਾ ਵੀ ਫਲ ਹੋ ਜਾਊ, ਤੇ ਬਾਕੀ ਵੀ ਸਭ ਜਗ ਜੁਗ ਹੋ ਜਾਣਗੇ। ਇਸ ਤਰ੍ਹਾਂ ਨਾਮ ਵਿਚ ਜੁੜ ਗਿਆ ਤੇ ਮੁਕਤ ਹੋ ਗਿਆ। ਇਹ ਕੱਲ ਦੇ ਦੀਵਾਨ ਵਿਚ ਭਾਈ ਭਾਨੂ ਜੀ ਦਾ ਪ੍ਰਸੰਗ, ਜਿਵੇਂ ਗੁਰੂ ਮਹਾਰਾਜ ਨੇ ਇਸ ਨੂੰ ਉਪਦੇਸ਼ ਦਿੱਤਾ ਸੀ, ਉਹ ਮਨ ਚਿਤ ਲਾ ਕੇ ਸੁਣਿਆ ਸੀ। ਅੱਗੇ ਜਿਵੇਂ ਹੋਰ ਗੁਰਸਿੱਖਾਂ ਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ, ਉਹ ਆਪਾਂ ਸੁਣੀਏ ਜੀ।
ਬਦਲੀ ਸੋਢੀ ਸੇਠ ਗੋਪਾਲ,
ਭਾਈ ਬਦਲੀ ਗੁਰਸਿੱਖ ਜੋ ਸੋਢੀਆਂ ਦੀ ਵੰਸ਼ ਵਿਚੋਂ ਸੀ, ਤੇ ਇਸੇ ਤਰ੍ਹਾਂ ਮੜ ਸੇਠ ਭਾਈ ਗੋਪਾਲਾ ਗੁਰਸਿੱਖ ਸੀ।
ਸ੍ਰੀ ਹਰਗੋਬਿੰਦ ਕੇ ਨਿਤ ਨਾਲ,
ਦੋਵੇਂ ਭਾਈ ਗੋਪਾਲਾ ਸੇਠ ਇਸੇ ਤਰ੍ਹਾਂ ਸੋਢੀਆਂ ਦੇ ਵਿਚੋਂ ਭਾਈ ਬਦਲੀ ਗੁਰਸਿੱਖ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਹੀ ਰਹਿੰਦੇ ਸਨ।
ਰਹਿ ਸਦਾ ਕਾਲਹਿ ਬਹੁ ਕਾਲ,
ਹਮੇਸ਼ਾ ਨਾਲ ਰਹਿ ਕੇ ਨਹੀਂ ਵੀ ਚਲੋ ਕੜਾ ਖੀਰ ਖਾ ਲੇ ਤੇ ਸੌ ਲੇ, ਕਹਿੰਦੇ ਨਾਲ ਰਹਿ ਕੇ ਹਮੇਸ਼ਾ ਘਾਲਣਾ ਕਰਦੇ ਸੀ, ਤਕੜੀ ਕਮਾਈ ਕਰਦੇ, ਨਾਮ ਅਭਿਆਸੀ ਸਨ।
ਗੁਰ ਢਿੱਗ ਕਰਿਓ ਪ੍ਰਸ਼ਨ ਇੱਕ ਕਾਲ,
ਇੱਕ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਇਨ੍ਹਾਂ ਦੋਹਾਂ ਨੇ, ਭਾਈ ਬਦਲੀ ਨੇ ਭਾਈ ਗੋਪਾਲਾ ਸੇਠ ਨੇ ਪ੍ਰਸ਼ਨ ਕੀਤਾ, ਸਵਾਲ ਕੀਤਾ ਹੈ।
ਜਹ ਕੁਛ ਉਪਦੇਸ਼ ਬਖਾਨ,
ਗੁਰੂ ਹਰਗੋਬਿੰਦ ਸਾਹਿਬ ਸਾਨੂੰ ਕੁਝ ਨਾ ਕੁਝ ਉਪਦੇਸ਼ ਦੇਣਾ ਕਹੀਏ,
ਜਿਸ ਤੇ ਹੋ ਹੈ ਪਰਮ ਕਲਿਆਣ,
ਜਿਹੜੇ ਕਹੇ ਉਪਦੇਸ਼ ਨੂੰ ਕਮਾਉਣ ਕਰਕੇ ਸਾਡੀ ਮਹਾਨ ਕਲਿਆਣ ਹੋ ਜਾਏ, ਅਸੀਂ ਮੁਕਤ ਹੋ ਜਾਈਏ।
ਸ੍ਰੀ ਮੁਖ ਕਹਿਓ ਵਿਸਾਲ ਸੁਖਾਰੇ,
ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਵਾਏ ਮਨ ਮੁਖ ਤੋਂ ਕਿਹਾ, ਜੇ ਵੀ ਬਹੁਤਾ ਸੁਖਾਲਾ ਤੁਸੀਂ ਹੋਇਆ ਚਾਹੁੰਦੇ ਹੋ,
ਨਿਵ ਕਰ ਗਮਨ ਸਕਲ ਅਗਾਰੇ,
ਇਹ ਉਪਦੇਸ਼ ਹੈ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ, ਸਾਰਿਆਂ ਦੇ ਅੱਗੇ ਝੁਕ ਕੇ ਚੱਲਿਆ ਹੋ, ਨੀਵੇਂ ਹੋ ਕੇ ਚੱਲਿਆ ਕਰੋ।
ਜਥਾ ਫੁਹਾਰੇ ਕੋ ਜਲ ਹੇਰੇ,
ਕਹਿੰਦੇ ਭਾਈ ਬਦਲੀ ਭਾਈ ਗੋਪਾਲਾ, ਜਿਸ ਤਰ੍ਹਾਂ ਫੁਹਾਰੇ ਦਾ ਜਿਹੜਾ ਜਲ ਹੈ ਤੁਸੀਂ ਵੇਖਦੇ ਹੀ ਹੋ,
ਜਿੱਤੋ ਨੀਵ ਚੜ ਤੇਤੋ ਉਚੇਰੇ,
ਜਿੰਨਾ ਫੁਹਾਰੇ ਦਾ ਜਲ ਨੀਵਾ ਹੁੰਦਾ ਉਨਾ ਹੀ ਉਹ ਪਾਣੀ ਕਹਿੰਦੇ ਉੱਪਰ ਨੂੰ ਚੜਦਾ, ਉੱਚੀ ਉੱਚੀ ਉਹਦੀਆਂ ਧਾਰਾਂ ਜਿਹੀਆਂ ਪੈਂਦੀਆਂ ਦਿਸਦੀਆਂ ਹਨ।
ਧੂਰ ਸਰਬ ਕੇ ਪਾਇਨ ਤਰੇ,
ਇਸੇ ਤਰ੍ਹਾਂ ਦੂਸਰਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਵੀ ਜਿਹੜੀ ਧੂੜ ਹੈ ਸਾਰਿਆਂ ਪੈਰਾਂ ਦੇ ਥੱਲੇ ਹੁੰਦੀ ਹੇਠਾਂ ਹੁੰਦੀ ਹੈ,
ਇਸ ਗੁਣ ਤੇ ਸਭ ਕੇ ਸਿਰ ਚਰੇ।
ਕਹਿੰਦੇ ਪੈਰਾਂ ਦੇ ਹੇਠ ਹੋਣ ਕਰਕੇ, ਨੀਵੀਂ ਹੋਣ ਕਰਕੇ, ਗੁਣ ਹੋਣ ਕਰਕੇ ਸਾਰਿਆਂ ਦੇ ਸੀਸ ਤੇ ਚੜ ਜਾਂਦੀ ਹੈ। ਜਦੋਂ ਕੋਈ ਤੁਰਦਾ ਧੂੜ ਉੱਡਦੀ ਹੈ ਤੇ ਸਾਰਿਆਂ ਦੇ ਸਿਰ ਦੇ ਉੱਪਰ ਦੀ ਹੋ ਆਉਂਦੀ ਹੈ। ਇਸ ਕਰਕੇ ਧੂੜ ਦੇਖ ਲੋ, ਕਹਿੰਦੇ ਵੀ ਸਾਰਿਆਂ ਦੇ ਪੈਰਾਂ ਦੇ ਥੱਲੇ ਹੁੰਦੀ ਏ, ਗੁਣ ਹੋਣ ਕਰਕੇ ਉਹ ਸਾਰਿਆਂ ਦੇ ਸਿਰ ਦੇ ਉੱਪਰ ਦੀ ਜਾਂਦੀ।
ਕਰ ਅੰਗਰੀ ਜਿਨ ਛੋਟ ਕਹਾਇਓ।
ਤੀਸਰਾ ਦ੍ਰਿਸ਼ਟਾਂਤ ਦੇਖ ਕੇ ਤੁਹਾਨੂੰ ਆ, ਕਹਿੰਦੇ ਹੱਥ ਦੀ ਜਿਹੜੀ ਉਂਗਲੀ ਜਿਸਨੇ ਛੇਟੀ ਕਹਾਇਆ ਹੈ, ਜਿਹਨੂੰ ਆ ਚੀਚੀ ਕਹਿੰਦੇ ਹਨ।
ਰੁਚਰ ਭੂਖਨ ਤਿਸ ਤੇ ਪਾਇਓ।
ਜਿਹੜੀ ਵੱਡੀ ਸਾਰੀ ਉਂਗਲ ਜੀ ਉਹਨੇ ਹੱਥ ਵਿਚ ਤਾਂ ਨੀ ਕੋਈ ਕਹਿੰਦੇ ਕੋਈ ਪਾਉਂਦਾ ਛਾਪ ਛੂਪ, ਜਿਹੜੀ ਚੀਚੀ ਹੈ ਨਾ ਛੋਟੀ, ਕਹਿੰਦੇ ਇਹਦੇ ਵਿਚ ਛਾਪ ਪਾਉਂਦੇ। ਕਹਿੰਦੇ ਇਹਨੂੰ ਛੋਟਾ ਘਾਇਆ ਕਰਕੇ ਇਸ ਨੂੰ ਕਹਿੰਦੇ ਛਾਪਾਂ ਪਾ ਕੇ ਨਵਾਜਦੇ, ਸ਼ਿੰਗਾਰਦੇ।
ਸਭ ਤਾਰ ਤੇ ਛੋਟਾ ਤਾਰ ਚੰਦਨ।
ਅੱਗੇ ਹੋਰ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਜਿੰਨੇ ਦਰਖਤ ਨਾ ਵੱਡੇ ਵੱਡੇ, ਸਾਰਿਆਂ ਦਰਖਤਾਂ ਤੋਂ ਜਿਹੜਾ 52 ਚੰਦਨ ਦਾ ਦਰਖਤ ਹੈ ਛੋਟਾ ਹੁੰਦਾ ਹੈ, ਸਿਰਫ 52 ਕੁੰਗਲ ਦਾ ਦਰਖਤ ਹੁੰਦਾ ਹੈ। ਬਾਕੀ ਜਿਹੜਾ ਸਿੰਬਲ ਰੁੱਖ ਸਰਾਏ ਰਾਤ ਦੀਰਘਾਤ ਮੁੱਚ ਲਿਖੇ, ਬਾਂਸ ਬਹੁਤ ਉੱਚਾ ਹੁੰਦਾ ਹੈ, ਸਾਰਿਆਂ ਦਰਖਤਾਂ ਤੇ ਸਿਰ ਤੇ ਖੜਾ ਹੁੰਦਾ ਦਿਸਦਾ। ਇਸੇ ਹੀ ਹਾਲ ਹੈ ਸਿੰਬਲ ਦੇ ਦਰਖਤ ਦਾ, ਇੱਥੇ ਵੀ ਆਪਣੇ ਆ ਦੋ ਖੜੇ ਹੈ, ਤੁਹਾਨੂੰ ਚਲੇ ਜਾਂਦੇ ਹੈ, ਲੱਗਣਾ ਲੁੱਗਣਾ ਕੁਛ ਨੀ ਇਹਨਾਂ ਨੂੰ, ਫਲ ਫਿੱਕੇ ਫਲ ਬਕ ਬਕੇ ਕੰਮ ਨਾ ਆਏ ਨੇ, ਪੱਤ ਪੱਤਰੇ ਵੀ ਨੀ ਆਉਂਦੇ। ਕਈਆਂ ਦਰਖਤਾਂ ਦੇ ਪੱਤਰੇ ਤਾਂ ਮਿੱਠੇ ਹੈ ਨਾ, ਉਹਨੂੰ ਪਸ਼ੂ ਡੰਗਰ ਖਾ ਲੈਂਦੇ ਹੈ, ਇਹਦੇ ਤਾਂ ਪੱਤਰੇ ਵੀ ਛਾਂ ਵੀ ਨੀ ਕੋਈ ਐਸੀ ਸੰਘਣੀ ਹੁੰਦੀ ਹੈ ਜਿਵੇਂ ਆ ਕੋਈ ਬਕੈਣ ਹੈ ਜਾਂ ਹੋਰ ਆ ਤੂਤ ਤੂਤ ਜੇ ਹੈਗੇ ਆ, ਸੂਤ ਹੁੰਦੇ ਉਹਨੂੰ ਸੰਘਣੇ ਪੱਤਰੇ ਹੈ ਤੇ ਹੋਰ ਫਲ ਵੀ ਬੈਠੇ, ਕੋਈ ਨਾ ਕੋਈ ਉਹਦਾ ਦਰਖਤ ਲੱਕੜ ਵੀ ਕੰਮ ਆਉਂਦੀ ਆ, ਟੋਕਰੀਆਂ ਟੋਕਰੀਆਂ ਜਾਂ ਬਣ ਜਾਂਦੀਆਂ ਤੇ ਇਹਦਾ ਸਿੰਬਲ ਦਾ ਕੀ ਬਣੂਗਾ, ਕੁਝ ਬਣਦਾ ਦਿਸਿਆ, ਕਿਸੇ ਨੇ ਸਟੀਲ ਪਾਇਆ ਜਾਂ ਕੋਈ ਬਾਲੇ ਬਣਾ ਕੇ ਪਾਇਆ, ਨਕਮੀ ਲੱਕੜ। ਇਸ ਕਰਕੇ ਹੈ ਸਾਰਿਆਂ ਤੋਂ ਉੱਚਾ ਸਿੰਬਲ, ਤੇ ਆਉਂਦਾ ਕਿਸੇ ਕੰਮ ਨੀ, ਨਾ ਪੱਤਾ ਨਾ ਫਲ ਨਾ ਫੁੱਲ। ਹੋਵੇ ਜੇ ਆਵੇ ਆਸ ਕਰ ਜਾਏ ਨਿਰਸੇ ਕਿਤ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਜਿਹੜੇ ਪੰਛੀ ਹੈ ਤੋਤੇ ਆਦਿਕ, ਜੇ ਆਸਾ ਕਰਕੇ ਆਉਣ, ਚੁੰਝ ਮੂੰਹ ਜੀ ਅੜ ਕੇ ਆਉਣ ਜਾਏ ਨਿਰਾਸੇ ਕਿਤ, ਜਿੰਨੇ ਵੀ ਹੋਣ ਸਾਰੇ ਕਹਿੰਦੇ ਨਿਰਾਸੇ ਜਾਂਦੇ। ਕਾਰਨ ਕੀ ਹੈ? ਫਲ ਫਿੱਕੇ ਫੁੱਲ ਬਕ ਬਕੇ, ਜਿਹੜੇ ਫਲ ਹੈ ਉਹ ਬਿਲਕੁਲ ਫਿੱਕੇ ਹੁੰਦੇ ਆ ਤੇ ਜਿਹੜੇ ਫੁੱਲ ਹੁੰਦੇ ਉਹ ਬਕ ਬਕੇ ਹੁੰਦੇ, ਘੋੜੇ ਕਸੈਲੇ ਹੁੰਦੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ 52 ਚੰਦਨ ਦਾ ਦਰਖਤ ਹੁੰਦਾ ਸਾਰਿਆਂ ਤੋਂ ਛੋਟਾ ਹੁੰਦਾ, ਸਿਰਫ 52 ਕੁੰਗਲਾਂ ਦਾ ਉਹਦਾ ਆਕਾਰ ਹੁੰਦਾ ਉਚਾਈ ਵਿੱਚ।
ਕਰ ਹੈ ਸੁਗੰਧਿਤ ਨਿਕਟ ਜੇ ਬ੍ਰਿੰਦਨ।
18 ਭਾਰ ਬਨਾਸੀ ਦੇ ਦਰਖਤ ਹੁੰਦੇ ਸਾਰੇ ਜਿਹੜੇ ਹੁੰਦੇ, ਸਾਰਿਆਂ ਨੂੰ ਕਹਿੰਦੇ ਉਹ 52 ਚੰਦਨ ਸੁਗੰਧਤ ਸੁਗੰਧੀ ਵਾਲਾ ਕਰ ਲੈਂਦਾ ਹੈ।
ਜੇ ਤਿਕ ਉੱਚੇ ਪਾਰ ਅਬ ਲਖ ਹੈ।
ਮਹਾਰਾਜ ਕਹਿੰਦੇ ਉਹ ਭਾਈ ਬਦਲੀ ਜੀ, ਭਾਈ ਗੋਪਾਲਾ ਜੀ, ਜਿਹੜੇ ਗੁਰੂ ਕੇ ਸਿੱਖ ਉੱਚੇ ਤੋਂ ਚਾ ਉਹਦਾ ਚਾਹੁੰਦੇ ਵੀ ਅਸੀਂ ਮਹਾਨ ਬਣ ਜਾਈਏ।
ਤੇ ਤਿਕ ਨਾ ਮੇਰੇ ਆਪਣ ਮਨ ਰੱਖ
ਹੈ। ਆਪਣੋ ਮਨ ਨੂੰ ਨੀਵਾਂ ਕਰਕੇ ਰੱਖਣਾ।
ਸਭ ਤੇ ਅਧਿਕ ਵਿਸ਼ਨ ਵਡਿਆਈ।
ਹਰਗੋਬਿੰਦ ਸਾਹਿਬ ਜੀ ਕਹਿੰਦੇ ਤਿੰਨ ਦੇਵਤੇ ਹੈ, ਬ੍ਰਹਮਾ ਵੀ ਹੈ, ਵਿਸ਼ਨੂੰ ਵੀ ਹੈ, ਸ਼ਿਵ ਜੀ ਹੈ, ਪਰ ਤੀਜਾ ਜਿਹੜਾ ਵਿਸ਼ਨੂੰ ਉਹਦੀ ਕਹਿੰਦੇ ਵੱਡੀ ਵਡਿਆਈ ਹੈ।
ਤਿਮ ਸਭ ਤੇ ਮਨ ਨਰਮ ਨਰਮੇ ਸਦਾਈ।
ਉਹ ਕਹਿੰਦੇ ਵਿਸ਼ਨੂੰ ਦੀ ਵੱਡ ਵਡਿਆਈ, ਉਵੇਂ ਕਹਿੰਦੇ ਬਾਕੀ ਦੇਵੀ ਦੇਵਤਿਆਂ ਨਾਲੋਂ ਦਾ ਜਿਹੜਾ ਮਨ ਹੈ ਬਹੁਤ ਨਿਮਰਤਾ ਵਾਲਾ ਹੈ, ਉਹਨੂੰ ਜੋ ਮਰਜ਼ੀ ਕੋਈ ਦੇਵੀ ਦੇਵਤਾ ਪੁੱਠਾ ਸਿੱਧਾ ਕਹੀ ਜਾਏ, ਰਿਖੀ ਮਨੀ ਕਹੀ ਜਾਏ, ਉਹ ਸੱਤ ਹੀ ਸੱਤ ਕਹੀ ਜਾਂਦਾ, ਕਿਹੜੇ ਮੱਥੇ ਸਰਾਬ ਦਿੱਤੇ ਪ੍ਰਵਾਨ ਕਰੀ ਜਾਂਦਾ। ਇਸ ਤਰ੍ਹਾਂ ਕਹਿੰਦੇ ਮਨ ਉਹਦਾ ਹਮੇਸ਼ਾ ਨੀਵਾਂ ਹੈ, ਨਿਮਰਤਾ ਵਾਲਾ ਇਸ ਕਰਕੇ ਓਹਦੀ ਵਡਿਆਈ ਹੈ ਮਹਾਨ।
ਭ੍ਰਿਗੂ ਲਾਤ ਸਹ ਨਰਮੀ ਹੋਏ।
ਵੇਖ ਲੋ ਜਿਹੜਾ ਵਿਸ਼ਨੂੰ ਹੈ, ਜਦੋਂ ਭ੍ਰਿਗੂ ਬ੍ਰਹਮਣ ਨੇ ਆ ਕੇ ਪਿਆ ਹੁੰਦੇ ਵਿਸ਼ਨੂੰ ਦੇ ਲੱਤ ਮਾਰੀ ਸੀ, ਤੇ ਵਿਸ਼ਨੂੰ ਜੀ ਨੇ ਗੁੱਸਾ ਨਹੀਂ ਮਨਾਇਆ ਸੀ ਵੀ ਬ੍ਰਾਹਮਣਾ ਸੁੱਤੇ ਪਿਓ ਕਿਉਂ ਲੱਤ ਮਾਰੀ ਹੈ, ਅਸੀਂ ਤੇਰਾ ਕੀ ਵਿਗਾੜਿਆ ਹੈ। ਕਹਿੰਦੇ ਸਗੋਂ ਨਿਮਰਤਾ ਵਾਲੇ ਹੋ ਗਏ ਸਨ। ਉੱਠ ਕੇ ਵਿਸ਼ਨੂੰ ਜੀ ਨੇ ਉਹ ਭ੍ਰਿਗੂ ਬ੍ਰਹਮਣ ਦੇ ਚਰਨ ਫੜ ਲਏ ਸੀ। ਕਹਿਣ ਲੱਗੇ ਵੀ ਆਹ ਦੈਂਤਾਂ ਨੂੰ ਮਾਰਦੇ ਮਾਰਦੇ ਹੰਬ ਥੱਕ ਗਏ ਸੀ, ਅਸੀਂ ਆਖਿਆ ਚਲੋ ਵੀ ਆਰਾਮ ਕਰ ਲਈਏ ਥੋੜਾ ਬਹੁਤਾ। ਤੂੰ ਵੀ ਬ੍ਰਹਮਣ ਸੀ, ਵਿਦਵਾਨ ਸੀ, ਜਪੀ ਤਪੀ ਸੀ, ਸਾਨੂੰ ਚਾਹੀਦਾ ਸੀ ਵੀ ਤੇਰੇ ਆਉਣ ਤੋਂ ਪਹਿਲਾਂ ਅਸੀਂ ਹੱਥ ਜੋੜ ਕੇ ਖੜੇ ਆਉਂਦੇ, ਤੇਰੇ ਚਰਨੀ ਹੱਥ ਲਾਉਂਦੇ। ਇਹ ਤੂੰ ਚੰਗਾ ਕੀਤਾ ਹੈ, ਇਹ ਜਿਹੜੀ ਗਲਤੀ ਕੀਤੀ ਹੈ ਇਹ ਫਲ ਦੇ ਦਿੱਤਾ ਸੂ। ਇਹ ਵੀ ਤੂੰ ਲੱਤ ਮਾਰੀ ਹੈ, ਸਾਡਾ ਸਰੀਰ ਦੰਤਾਂ ਨੂੰ ਮਾਰਦਿਆਂ ਮਾਰਦਿਆਂ ਬੜਾ ਸਖਤ ਹੋਇਆ ਪਿਆ, ਇਸ ਕਰਕੇ ਬ੍ਰਹਮਣ ਜੀ ਤੁਹਾਡੇ ਲੱਤ ਨੂੰ ਕਸ਼ਟ ਹੋਇਆ ਹੋਏਗਾ, ਦੁੱਖ ਲੱਗਿਆ ਹੋਏਗਾ, ਕਿਉਂਕਿ ਹੜ ਹੁੜ ਜੇ ਇਹੋ ਜਿਹੇ ਹੋਏ ਪਏ ਆ, ਸਖਤ ਚੰਮ, ਤੁਸੀਂ ਨਰਮ ਕੋਲੇ ਹੋ, ਇਸ ਕਰਕੇ ਮਾਫ਼ੀ ਦੇਣੀ ਜੀ। ਹੁਣ ਤੁਸੀਂ ਬਹੁਤ ਚੰਗਾ ਕੀਤਾ ਹੈ, ਸਜ਼ਾ ਦੇ ਦਿੱਤੀ, ਸਮਝਾ ਦਿੱਤਾ ਹੈ, ਇਹ ਹੁਣ ਦੱਸੋ ਜੇ ਤੁਸੀਂ ਆਏ ਹੋ, ਗਲਤੀ ਸਾਡੀ ਮਾਫ਼ ਕਰੋ, ਤੇ ਹੁਣ ਸਾਡੇ ਕੋਲ ਕਿਸ ਲਈ ਚੱਲ ਕੇ ਆਏ ਹੋ। ਉਸ ਵੇਲੇ ਕਹਿਣ ਲੱਗਿਆ ਜੀ ਸਾਡੇ ਵਿੱਚੋਂ ਆਪੋ ਵਿੱਚ ਹੀ ਰੌਲਾ ਪੈ ਗਿਆ ਸੀ, ਜਿਹੜੇ ਸ਼ਿਵਜੀ ਦੇ ਉਪਾਸ਼ਕ ਸੀ ਉਹ ਕਹਿੰਦੇ ਸ਼ਿਵਜੀ ਮਹਾਨ ਹੈ, ਮਹਾਦੇਵ ਹੈ, ਵੱਡਾ ਦੇਵਤਾ ਹੈ। ਜਿਹੜੇ ਬ੍ਰਹਮਾ ਦੇ ਪਾਸ਼ਕ ਸੀ ਉਹ ਕਹਿੰਦੇ ਸਾਡਾ ਬ੍ਰਹਮਾ ਮਹਾਨ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਤਾਂ ਬ੍ਰਹਮਾ ਹੈ। ਫਿਰ ਚਾਰ ਵੇਦ ਜਿਹੜੇ ਉਹਨਾਂ ਨੂੰ ਮੁੱਖਾਂ ਤੋਂ ਫੜਦਾ ਰਹਿੰਦਾ, ਟੀਕਾ ਉਹਨੇ ਕੀਤਾ ਚਾਰੇ ਵੇਦਾਂ ਦਾ, ਚਾਰ ਮਹਾਂਵਾਕਾਂ ਦਾ, ਬਾਰਾਂ ਮਹਾਂ ਅਵੰਤਰ ਬਣਾਏ ਹੈ, ਇਸ ਕਰਕੇ ਬ੍ਰਹਮਾ ਮਹਾਨ ਹੈ। ਉਹਦੇ ਵਿੱਚ ਮਹਾਰਾਜ ਤੁਹਾਡਾ ਨਾਂ ਲੈਂਦੇ ਸੀ ਵੀ ਵਿਸ਼ਨੂੰ ਵੱਡਾ ਹੈ। ਫਿਰ ਮੇਰੀ ਡਿਊਟੀ ਲਾਈ ਵੀ ਤੁਸੀਂ ਪ੍ਰੀਖਿਆ ਕਰਕੇ ਆਓ, ਇਹਨਾਂ ਵਿੱਚੋਂ ਕਿਹੜਾ ਮਹਾਨ ਹੈ। ਉਹ ਗੁਨਾਹ ਕਰਕੇ ਹੋਊਗਾ, ਹੁਣ ਤਾਂ ਸਰੀਰ ਕਰਕੇ ਕਿੰਨਾ ਵੱਡਾ ਕੋਈ ਮਹਾਨ ਹੋਵੇ, ਕੋਈ 7 ਫੁੱਟ ਹੋਵੇ, ਕੋਈ ਇਦੋਂ ਵੀ ਜ਼ਿਆਦਾ ਉੱਚਾ ਹੋਵੇ, ਇਹ ਨਹੀਂ ਹੈ। ਵੀ ਗੁਨਾਹ ਕਰਕੇ ਵੇਖਣਾ ਕਿਹੜਾ ਮਹਾਨ ਹੈ, ਵੀ ਤੂੰ ਪ੍ਰੀਖਿਆ ਕਰਕੇ ਹਮਾਰਾ ਮੇਰੀ ਡਿਊਟੀ ਲਾਈ ਸੀ, ਤੇ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਬ੍ਰਹਮਾ ਕੋਲ ਵੀ ਜਾਇਆ ਤੇ ਸ਼ਿਵਜੀ ਕੋਲ ਵੀ ਜਾਇਆ, ਤੇ ਤੁਸੀਂ ਮਾਨ ਹੋ ਜੀ। ਜੇ ਤੁਸੀਂ ਕਹੋ ਵੀ ਕਿਉਂ, ਮੈਂ ਸ਼ਿਵਜੀ ਕੋਲ ਜਦੋਂ ਪਹਿਲਾਂ ਗਿਆ ਸੀ ਨਾ ਪ੍ਰੀਖਿਆ ਕਰਨ ਲਈ, ਮੈਂ ਜਾਂਦਿਆਂ ਸਾਰਿਆਂ ਨੂੰ ਉਲਟ ਪੁਲਟ ਕਿਹਾ ਸੀ। ਉਹ ਕਿਸੇ ਦੀ ਪ੍ਰੀਖਿਆ ਕਰਨੀ ਹੋਵੇ ਤੇ ਫਿਰ ਉਲਟ ਪੁਲਟ ਹੀ ਕਹਿਣਾ ਪੈਂਦਾ ਨਾ, ਪਤਾ ਲੱਗ ਜਾਂਦਾ ਵੀ ਇਹਦੇ ਕੋਲ ਕੁਝ ਹੈਗਾ ਕਿ ਐਵੇਂ ਹੀ ਹੈ ਇਹ। ਉਹ ਮੈਂ ਜਾ ਕੇ ਕਿਹਾ ਵੀ ਐਵੇਂ ਭੰਗ ਭੁੰਗ ਜੇ ਸੁੱਖਾ ਸੁੱਖਾ ਜਾ ਕੇ ਤੇ ਧੂਰਾ ਜਾ ਖਾ ਕੇ ਤੇ ਪਿਆ ਬੜੀਆਂ ਮਸਾਣਾ ਵਿਚ, ਤੈਨੂੰ ਲੋਕ ਮਹਾਦੇਵ ਕਹਿੰਦੇ ਆ, ਚੁੱਤ ਕਹਿੰਦੇ ਆ, ਆਹ ਜਿਹੜੀ ਹੈ ਪਾਰਵਤੀ ਜੀ ਮੋਢਿਆਂ ਤੇ ਬਿਠਾਈ ਹੋਈ, ਤੈਨੂੰ ਮਾੜੀ ਮੋਟੀ ਸ਼ਰਮ ਹੈਗੀ ਹੈ। ਕਹਿੰਦੇ ਮਹਾਰਾਜ ਤਰਸੂਲ ਲੈ ਕੇ ਮੇਰੇ ਮਗਰ ਪੈ ਗਏ ਵੀ ਖੜ ਜਾ ਬਾਹਮਣਾ, ਤੈਨੂੰ ਸਮਰਥ ਕਿਉਂਕਿ ਮੈਂ ਭਜਿਆ ਵੀ ਇੱਥੇ ਨੀ ਗੁਣ ਹੈਗਾ, ਇੱਥੇ ਤਾਂ ਮਾੜਾ ਜਿਹਾ ਕਹੋ ਤਰਸੂਲ ਹੀ ਪੈਂਦੇ ਆ। ਫਿਰ ਮੈਂ ਬ੍ਰਹਮਾ ਕੋਲ ਗਿਆ ਸੀ ਤੇ ਉਹ ਵੀ ਲੰਮੀਆਂ ਤਾਣ ਕੇ ਪਿਆ ਹੋਇਆ ਸੀ, ਮੈਂ ਜਾਂਦਿਆਂ ਹਰ ਉਹਨਾਂ ਨੂੰ ਵੀ ਉਲਟ ਪੁੱਲ ਬੋਲਿਆ, ਉਹ ਬਾਹਮਣਾ ਇੰਨੀ ਸਤੌਲ ਪੈਦਾ ਕਰਕੇ ਤੇ ਹੁਣ ਤੂੰ ਵੋਜਨਾ ਇੱਥੇ ਲੰਮੀਆਂ ਤਾਣ ਕੇ ਇਹਨੂੰ ਸਤੌਲ ਨੂੰ ਸਾਂਭੂ ਕੌਣ ਪੈਦਾ ਕਰਦੇ ਹੈ। किन्ने पशु पंछी है, किन्ने कीड़े मकोड़े है, सब तेने पैदा किते। हुण तू भैं बोलना इस तौल नूं सब कोने संभाले नूं। कहिंदे ओह पै गया मेरे मगर टुट के, खड़ जा तेनू दिना अकल मत। इह जे कहण वाले नूं ते हुण महाराज तुहाडे कोल आया हां, तुहाडी वी परख करनी सी, तुसीं वी लम्मियां थान के पए सी, मैं लत मारी वी है, ਤੁਸੀਂ ਐਵੇਂ ਕਿਵੇਂ ਪਏ ਜੀ? ਤੁਸੀਂ ਮਾੜਾ ਨਿਮਰਤਾ ਵਿੱਚ ਆ ਗਏ, ਸਗੋਂ ਮੇਰੇ ਚਰਨ ਫੜ ਲਏ ਵੀ ਮੈਂ ਤਾਂ ਦਿੱਤਾਂ ਨੂੰ ਮਾਰਦਾ ਸੰਭ ਥੱਕ ਗਿਆ ਸੀ, ਸਰੀਰ ਹੱਡ ਹੁੜ ਸਖ਼ਤ ਹੋਏ ਪਏ ਹੈ। ਜਿਵੇਂ ਕੋਈ ਮਿਹਨਤ ਸਖ਼ਤ ਸਰੀਰ ਨਾਲ ਕਰੇ ਉਹਦਾ ਸਰੀਰ ਸਖ਼ਤ ਹੋ ਹੀ ਜਾਂਦਾ ਨਾ, ਜਿਹੜਾ ਵਿਹਲੜ ਹੈ ਉਹਦਾ ਨਹੀਂ ਰਹਿੰਦਾ। ਉਹਦੇ ਹੱਥ ਜੇ ਵੀ ਬਾਕੀ ਪੈਰ ਪੂਰ ਜੇ ਵੀ ਇਹੋ ਜਿਹੇ ਹੀ ਹੁੰਦੇ ਆ। ਜਿਵੇਂ ਗੁਰੂ ਕਲਗੀਧਰ ਜੀ ਕੋਲ ਵੀ ਕੀ ਆ ਗਿਆ ਸੀ ਵਿਹਲੜ, ਉਹ ਜਦੋਂ ਮਹਾਰਾਜ ਕੋਲ ਜਲਾ ਕੋਲਾ ਜਿਹਾ ਭਰ ਕੇ ਲਿਆ ਹੱਥਾਂ ਨੂੰ ਦੇਖ ਕੇ ਮਰ, ਕਹਿੰਦੇ ਕੀ ਕਰਦੇ? ਕਹਿੰਦੇ ਜੀ ਪਹਿਲਾ ਦਿਨ ਹੈ ਤੁਹਾਨੂੰ ਜਲ ਛਕਾਇਆ ਲਿਆਂਦਾ, ਨਹੀਂ ਤਾਂ ਮੈਂ ਤਾਂ ਲੋਕ ਹੀ ਲਿਆਉਂਦੇ। ਮਹਾਰਾਜ ਕਹਿੰਦੇ ਜੂਠਾ ਜਲ ਹੈ, ਡੋਲਤਾ। ਕਹਿਣ ਲੱਗਿਆ ਮਹਾਰਾਜ ਜੂਠਾ ਕਿਵੇਂ? ਮੈਂ ਭਾਂਡਾ ਭੂੰਡਾ ਮਾਂਜ ਕੇ ਐ ਭਰ ਕੇ ਲਿਆ ਸੁੱਚਾ ਜਲ। ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਦੀ ਸੇਵਾ ਕੀਤੇ ਬਗੈਰ ਹੱਥ ਜੂਠੇ ਹੀ ਹੁੰਦੇ ਆ, ਭਾਵੇਂ ਕਿੰਨੇ ਮਰਜ਼ੀ ਧੋਈ ਜਾਏ। ਜਿਹੜਾ ਭਾਂਡੇ ਨੀ ਨਾ ਮਾਂਜਦਾ ਲੰਗਰ ਦੇ, ਇਸੇ ਤਰ੍ਹਾਂ ਕੋਈ ਝਾੜੂ ਵਾੜੂ ਨੀ ਹੱਥਾਂ ਨਾਲ ਦਿੰਦਾ। ਜੇ ਗੁਰਸਿੱਖਾਂ ਨੂੰ ਕਿਹਨਾਂ ਹੱਥਾਂ ਨਾਲ ਕੋਈ ਪ੍ਰਸ਼ਾਦਾ ਪ੍ਰਸ਼ੁਦਾ ਨੀ ਛਕਾਉਂਦਾ, ਗੱਲ ਨੀ ਛਕਾਉਂਦਾ ਹੈ, ਇਹਨਾਂ ਹੱਥਾਂ ਨਾਲ ਪੱਖਾ ਨੀ ਚੱਲਦਾ ਸੰਗਤਾਂ ਨੂੰ, ਹੱਥ ਅਪਵਿੱਤਰ ਹੀ ਹੈ, ਜੂਠਾ ਹੀ ਹੈ। ਇਸ ਕਰਕੇ ਵੀ ਜੇ ਤੂੰ ਜਲ ਹੱਥ ਪਵਿੱਤਰ ਕਰਿਆ ਚਾਹੁੰਦਾ, ਇੱਥੇ ਪੱਖਾ ਚੱਲਿਆ ਕਰ, ਥੋੜਾ ਬਹੁਤਾ ਕੋਈ ਸੰਗਤ ਨੂੰ ਛਕਾਇਆ ਕਰ, ਭੋਜਨ ਪ੍ਰਸ਼ਾਦਾ ਝਾੜੂ ਬਹਾੜੂ ਦਿਆ ਕਰ। ਇਸ ਤਰ੍ਹਾਂ ਇਹ ਵਿਸ਼ਨੂੰ ਭਗਵਾਨ ਨੂੰ ਉਹ ਫਿਰ ਗੁਰੂ ਜੀ ਨੇ ਕਿਹਾ ਕਿ ਮਹਾਰਾਜ ਵੀ ਤੁਹਾਡੇ ਅੰਦਰ ਇਹ ਨਿਮਰਤਾ ਹੈ, ਵੀ ਇਹਨਾਂ ਦਿਨ ਤੁਹਾਨੂੰ ਮਾਰ ਮੂਰ ਕੇ ਫਿਰ ਵੀ ਕੋਈ ਤੁਸੀਂ ਜਣਾਇਆ ਨਹੀਂ, ਸਗੋਂ ਇਹ ਕਿਹਾ ਨਿਮਰਤਾ ਨਾਲ ਵੀ ਇਹ ਸਰੀਰ ਨੂੰ ਕਸ਼ਟ ਹੋਣ ਤੇ ਹੰਭ ਥੱਕ ਗਿਆ ਸੀ, ਤੁਹਾਡੇ ਆਉਣ ਕਰਕੇ ਮੈਂ ਉੱਠ ਕੇ ਸਤਿਕਾਰ ਕਰਨਾ ਸੀ, ਗਲਤੀ ਹੋਈ ਹੈ, ਤੁਸੀਂ ਸਜ਼ਾ ਦੇ ਦਿੱਤੀ, ਚੰਗਾ ਕੀਤਾ। ਹੁਣ ਤੁਸੀਂ ਸਗੋਂ ਨਾਰਾਜ਼ ਹੋਣ ਦੇ ਤਾਂ ਕਹਿੰਦੇ ਮੇਰੇ ਕੋਲੋਂ ਕੁਛ ਮੰਗ ਲੈ, ਕਿਸੇ ਦੇ ਮਾਰੀਏ ਲੱਤ ਤੇ ਉਹ ਕਹੇ ਅੱਗੋਂ ਲੈ ਲੈ, ਕੁਛ ਐਸਾ ਕੋਈ ਹੈ ਦੁਨੀਆਂ ਵਿੱਚ? ਇਸ ਕਰਕੇ ਮਹਾਰਾਜ ਬਸ ਹੁਣ ਮੈਂ ਹੋਰ ਤਾਂ ਕੁਝ ਨੀ ਮੰਗਦਾ ਹਾਂ, ਵੀ ਜਿਹੜੀ ਆ ਤੁਹਾਡੀ ਮੈਂ ਬੱਖੀ ਵਿੱਚ ਆ ਕੇ ਲੱਤ ਮਾਰੀ ਹੈ ਨਾ, ਜਿੱਥੇ ਜਿੱਥੇ ਤੁਸੀਂ ਅਵਤਾਰ ਉਤਾਰੋ ਉੱਥੇ ਉੱਥੇ ਮੇਰੀ ਲੱਤ ਦਾ ਚਿੰਨ੍ਹ ਹੋਵੇ ਤੁਹਾਡੇ, ਤੇ ਤਾਂ ਕਿ ਲੋਕਾਂ ਨੂੰ ਪਤਾ ਚੱਲ ਜਾਏ ਇਹ ਵੀ ਕੋਈ ਵਿਸ਼ਨੂੰ ਭਗਵਾਨ ਦਾ ਅਵਤਾਰ ਆਇਆ ਹੈ, ਇਹ ਆਮ ਮਨੁੱਖ ਨਹੀਂ ਹੈ। ਕਹਿੰਦੇ ਹਾਂ ਤਥਾਸਤੂ, ਐਸੇ ਹੋਏਗਾ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਵੀ ਵੇਖ ਲੋ, ਵਿਸ਼ਨੂੰ ਦੀ ਸਾਰਿਆਂ ਤੋਂ ਵੱਡੀ ਵਡਿਆਈ ਇਸ ਕਰਕੇ ਹੈ ਵੀ ਉਹ ਸਾਰਿਆਂ ਤੋਂ ਮਨ ਕਰਕੇ ਨਿਮਰਤਾ ਵਾਲਾ ਹੈ, ਉਹ ਕਿਸੇ ਦਾ ਕੋਈ ਸ਼ਰਾਬ ਸੁਨਾਰ ਦੁਨੀ ਨੇ ਦੇ ਦਿੱਤਾ ਸੀ, ਜਾਂ ਮੈਨੂੰ ਜਿਵੇਂ ਰਵਾਇਆ ਹੀ ਤੂੰ ਰੋਂਦਾ ਫਿਰੇਗਾ। ਉਹ ਖੜੇ ਮੱਥੇ ਸਹਾਰ ਲਿਆ ਤੇ ਉਹ ਲੱਤ ਮਾਰੀ ਭਿਰਗੂ ਨੇ ਤੇ ਫਿਰ ਵੀ ਉਹਦੇ ਚਰਨ ਫੜ ਲਏ। ਇਹ ਨਿਮਰਤਾ ਕਹਿੰਦੇ ਇਸ ਕਰਕੇ ਉਹ ਵਿਸ਼ਨੂੰ ਨੂੰ ਮਹਾਨ ਵੱਡਾ ਕਿਹਾ ਜਾਂਦਾ, ਕਿਉਂਕਿ ਉਹਦੇ ਨਿਮਰਤਾ ਦਾ ਗੁਣ ਹੈ।
ਪਾਂਡਵ ਮੁਖ ਮਹਿ ਰਿਖ ਪੱਗ ਧੋਏ, ਪਾਂਡਵ ਮੁਖ ਮੈਂ,
ਮੁਖ ਮੈਂ ਨਹੀਂ ਹੈ ਮੱਖ ਮੈਂ,
ਪਾਂਡਵ ਮੱਖ ਮੈਂ ਹੈ ਰਿਖ ਪੱਗ ਧੋਏ।
ਮੁਖ ਦਾ ਅਰਥ ਕੁਛ ਹੋਰ ਹੈ, ਮੱਖ ਦਾ ਅਰਥ ਕੁਛ ਹੋਰ ਹੈ, ਮੱਖ ਦਾ ਅਰਥ ਹੈ ਜੱਗ। ਤੂੰ ਲੈ ਲਿਆ ਹੁਣ ਆਪੇ ਨੀ ਹੈ ਪਾਂਡਵ ਮੱਖ ਮੈਂ, ਮੇਰੇ ਕੋਲੇ ਤਾਂ ਲੱਗਾ ਨੀ ਹੈ। ਇਸ ਤਰ੍ਹਾਂ ਕਹਿੰਦੇ ਵੀ ਜਦੋਂ ਪਾਂਡਵਾਂ ਨੇ ਰਲ ਮਿਲ ਕੇ ਜੱਗ ਕੀਤਾ ਸੀ ਨਾ, ਤੇ ਉਹ ਪੂਰਾ ਨਹੀਂ ਹੁੰਦਾ ਸੀ, ਤੇ ਫਿਰ ਵਾਲਮੀਕ ਨੂੰ ਲੈ ਕੇ ਆਈ ਸੀ ਦ੍ਰੋਪਤਾ, ਤੇ ਉਸ ਵੇਲੇ ਜਿੰਨੇ ਬਾਕੀ ਰਿਖੀ ਮੁਨੀ ਪਹਿਲਾਂ ਭੋਜਨ ਛਕਣ ਆਏ ਸੀ, ਤੇ ਉਸ ਵੇਲੇ बाकी सारे ने आपो अपनिया सेवावां संभाल लिया भी ये जल्दी सेवा करूगा ये प्रशादा छकाऊगा ये भांडे चुकूगा आ सफाई करूगा आ गुरु के लंगर जरा लंगर बन रहा जग का भोजन बन रहा ओदी नजरसानी करूगा आए आए रिखिया का आ सत्कार करूगा। कृष्ण कहन लगा भी एक जड़ी सेवा वो असि मैनू दे दे कहिंदे ओ की कहिंदे भी जिन्ने ऋषि मुनि होणगे सारिआं दे चरण मैं धोवांगा फिर जिहड़ा पंगत विच आए चरण धो के फिर आए पंगत विच हुण तां जुत्तियां समेत ही आउंदे ना ते जुत्तियां समेत ही खांदे खड़े खड़ाए पशुआं डंगरां नूं ए भगवान थोड़े राखशी है सारे लाणा ओ कहण भावां असीं बहुत वड्डे सिख हैं और जेड़े गुंगा गुंगा बाहर खांदे इन्हां दी मत मारी जांदी है इत्थे आके फिर बड़ा फूफां करदे ने वी असीं कथा नहीं मगो तुसीं जाणदे थानू जेड़े तुसीं हैगे हैं छड्डना कुछ नहीं है ते इत्थे आके कहणगे असीं उस गात्रे पाके भी जड़े कृपान है फिर वह विचार इस करके जानी इतिहास पढ़ करके इन्हां दे तवा लग जांदा है ਕਿਉਂਕਿ ਦੇਖ ਦੋ ਕਿ ਮਹਾਰਾਜ ਦੇ ਜਿਹੜੇ ਬੱਚਿਆਂ ਨਾਲ ਵੀ ਸਿੱਖੀ ਕੀ ਹੈ ਇਹਨਾਂ ਦੇ ਤਾਂ ਨੇੜੇ ਵੀ ਨਹੀਂ ਹੈਗੀ ਗੱਲਾਂ ਸਿੱਖੀ ਦੀਆਂ ਬੜੀਆਂ ਕਰਦੇ ਨੇ ਇਹ ਇਸ ਕਰਕੇ ਮਹਾਰਾਜ ਕਹਿੰਦੇ ਦੇਖ ਲਓ ਏਡੇ ਵੱਡੇ ਭਗਵਾਨ ਵਿਸ਼ਨੂੰ ਜੀ ਕ੍ਰਿਸ਼ਨ ਜੀ ਸੀ ਤੇ ਜਦੋਂ ਪਾਂਡਵਾਂ ਨੇ ਜਾ ਕੀਤਾ ਉਹ ਕਹਿੰਦੇ ਉਹਨਾਂ ਨੇ ਨਿਮਰਤਾ ਦਿਖਾਈ ਵੀ ਰਿਖੀਆਂ ਦੇ ਚਰਨ ਮੈਂ ਧੋਵਾਂਗਾ ਸਾਰਿਆਂ ਨੂੰ ਮੱਥਾ ਸਾਰਿਆਂ ਨੂੰ ਜੀਆਂ ਮੈਂ ਆਖਾਂਗਾ ਇਸ ਕਰਕੇ ਪਾਂਡਵਾਂ ਦੇ ਜਗ ਵਿਚ ਉਹਨਾਂ ਨੇ ਰਿਖੀਆਂ ਦੇ ਚਰਨ ਧੋਤੇ ਸਨ
ਅਪਰ ਜੇ ਕਰਮ ਕਰਤ ਭਗਵਾਨ
ਹੋਰ ਜਿਹੜੇ ਕੋਈ ਕਹਿੰਦੇ ਬੜੇ ਬੜੇ ਕਰਮ ਭਗਵਾਨ ਜੀ ਕਰਦੇ ਹਨ
ਹੋਏ ਨਰਮੀ ਹੰਕਾਰ ਨਾ ਠਾਨ ਹੋਏ ਨਰਮੀ
ਨਰਮੀ ਨੀ ਹੈਗਾ ਵੇਖ ਪਹਿਲਾਂ ਕਿੱਥੇ ਲੱਗਿਆ ਰਾਰਾ
ਹੋਏ ਨਮਰੀ ਹੰਕਾਰ ਨਾ ਠਾਨ
ਇਸ ਤਰ੍ਹਾਂ ਕਹਿੰਦੇ ਬੜੇ ਨਿਮਰਤਾ ਸਹਿਤ ਹਿਰਦੇ ਵਿਚ ਹੁੰਦੇ ਹਨ ਤੇ ਕੋਈ ਹੰਕਾਰ ਨਹੀਂ ਕਰਦੇ ਮਹਾਨ ਤੋਂ ਮਹਾਨ ਕਰਤੱਵ ਕਰਦਿਆਂ ਹੋਇਆ
ਉੱਚੇ ਪਦ ਦੈਬੇ ਕੀ ਕਾਰਨ
ਇਸ ਕਰਕੇ ਉੱਚੇ ਤੋਂ ਜਾ ਜਿਹੜਾ ਅਹੁਦਾ ਰੁਤਬਾ ਨੂੰ ਦੇਣ ਦੀ ਅਸਲ ਜਿਹੜੀ ਕਾਰਨ ਹੈ
ਅਹ ਨਮਰਤਾ ਔਰ ਹੰਕਾਰ ਨਾ
ਨਿਮਰਤਾ ਜੋ ਹਿਰਦੇ ਵਿਚ ਹੰਕਾਰ ਨਹੀਂ ਆਉਣਾ ਉੱਥੇ ਨਿਮਰਤਾ ਲੈ ਆਉਣੀ ਗਰੀਬੀ ਭਾਵ ਲੈ ਆਉਣਾ
ਗੁਰ ਸਿੱਖਣ ਤੇ ਹਾਰਨ ਸਦਾ
ਜਿਹੜੇ ਗੁਰੂ ਕੇ ਸਿੱਖ ਉਮਾ ਤੋਂ ਹਮੇਸ਼ਾ ਆਪਣੇ ਆਪ ਨੂੰ ਹਾਰਿਆ ਸਮਝਿਆ ਚਾਹੀਦਾ ਹੈ
ਇਨ ਤੇ ਜੀਤ ਨ ਚਾਹ ਹੈ ਕਦਾ
ਇਹਨਾਂ ਤੋਂ ਵੀ ਮੈਂ ਸਿੱਖਾਂ ਤੇ ਹਾਵੀ ਹੋ ਜਾਣਾ ਹੈ ਵੀ ਮੈਂ ਇਹਨਾਂ ਨੂੰ ਜਿੱਤ ਦੇਣਾ ਹੈ ਇਹਨਾਂ ਨੂੰ ਹਾਰ ਦੇ ਦੇਣੀ ਹਰਾ ਦੇਣਾ ਇਸ ਤਰ੍ਹਾਂ ਦੀ ਚਾਹਨਾ ਨਾ ਚਾਹੇ ਚਾਹਨਾ ਨਾ ਕਰੇ ਵੀ ਸਿੱਖਾਂ ਨੂੰ ਮੈਂ ਹਰਾ ਦੇਣਾ ਹੈ ਮਾਰ ਦੇਣਾ ਹੈ
ਜੋ ਜੀਤੈ ਸੋ ਹਾਰੈ ਅੰਤ
ਜਿਹੜਾ ਕਹਿੰਦਾ ਵੀ ਮੈਂ ਸਿੱਖਾਂ ਨੂੰ ਜਿੱਤ ਲਿਆ ਹੈ ਮੈਂ ਇਹਨਾਂ ਨੂੰ ਹਰਾ ਦਿੱਤਾ ਕਹਿੰਦੇ ਉਹ ਜਿੱਦਾਂ ਜਿੱਦਾਂ ਕਿ ਆਪ ਹੀ ਅੰਤ ਨੂੰ ਹਾਰ ਜਾਂਦਾ ਮਰ ਮੁੱਕ ਜਾਂਦਾ ਹੈ
ਜੋ ਹਾਰਿਓ ਸੋ ਜੀਤ ਨਿਵੰਤ
ਜਿਹੜਾ ਆਪਣੇ ਆਪ ਨੂੰ ਹਾਰਿਆ ਸਮਝ ਜਾਂਦਾ ਹੈ ਉਹ ਕਹਿੰਦੇ ਜਿੱਤਣ ਵਾਲਾ ਹੋ ਜਾਂਦਾ ਉਹ ਫਤਿਹ ਮੋਰਚਾ ਕਰ ਜਾਂਦਾ ਹੈ
ਜਿਮ ਫਿਰੰਗ ਕੀ ਪੌਰੀ ਹੋਏ
ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਭਾਈ ਬਦਲੀ ਭਾਈ ਗੋਪਾਲਾ ਜਿਵੇਂ ਜਾਦੂ ਦੀ ਪੌੜੀ ਹੁੰਦੀ ਹੈ
ਐਸੀ ਕਲਾ ਸਹਿਤ ਬਨ ਸੋਏ
ਜਾਦੂ ਦੀ ਪੌੜੀ ਐਸੀ ਕਲਾ ਸਹਿਤ ਬਣੀ ਠਣੀ ਹੁੰਦੀ ਹੈ
ਲਖ ਹੈ ਜੋ ਚੜ੍ਹਤ ਜਾਤ ਮੈਂ ਉੱਚਾ
ਪੌੜੀ ਦੇ ਉੱਪਰ ਚੜ੍ਹਦਾ ਹੋਇਆ ਜਾਣਦਾ ਵੀ ਮੈਂ ਉੱਚਾ ਚੜ੍ਹਿਆ ਜਾ ਰਿਹਾ ਹਾਂ
ਸੋ ਤਾਂ ਉਤਰਤ ਗਮਨਤ ਨੀਚਾ
ਜਾਦੂ ਦੀ ਪੌੜੀ ਹੋਣ ਕਰਕੇ ਉਹਨੂੰ ਭੁਲੇਖਾ ਜਾ ਪੈਂਦਾ ਵੀ ਉੱਚੇ ਨੂੰ ਚੜਿਆ ਜਾਂਦਾ ਉਹ ਉਂਜ ਕਹਿੰਦੇ ਉਤਰਦਾ ਹੁੰਦਾ ਨੀਚੇ ਨੂੰ ਜਾਂਦਾ ਉਤਰਨਾ ਨੀਚੇ ਨੂੰ ਉਤਰਦਾ ਜਾਂਦਾ ਹੇਠਾਂ ਨੂੰ ਉਤਰਦਾ ਜਾਂਦਾ ਹੁੰਦਾ ਭੁਲੇਖਾ ਨੂੰ ਪੈਂਦਾ ਵੀ ਜਾਦੂ ਦੀ ਪੌੜੀ ਬਹੁਤ ਉੱਪਰ ਨੂੰ ਚੜਿਆ ਜਾਂਦਾ ਹੁੰਦਾ ਔਰ ਉਹ ਜਾਂਦਾ ਹੁੰਦਾ ਹੇਠਾਂ ਨੂੰ ਉਤਰਦਾ ਇੱਧਰ ਬੰਬਈ ਵੱਲੀ ਇਹੋ ਜਿਹੀ ਜਾਦੂ ਦੀਆਂ ਪੌੜੀਆਂ ਹੁਣ ਵੀ ਦੇਖਣ ਵਿੱਚ ਆਉਂਦੀਆਂ ਹਨ ਉੱਥੇ ਤੁਸੀਂ ਚੜ੍ਹੋ ਪੌੜੀ ਤੇ ਤੁਹਾਨੂੰ ਇਹ ਭੁਲੇਖਾ ਪਊਗਾ ਵੀ ਮੈਂ ਤਾਂ ਨੂੰ ਚੜ੍ਹ ਰਿਹਾ ਹੇਠਾਂ ਉਤਰ ਜਾਂਦਾ ਜਦੋਂ ਪਤਾ ਲੱਗਦਾ ਵੀ ਆਹ ਸੌ ਕਰਮ ਹੇਠਾਂ ਆ ਗਏ ਪੂਜੇ ਚ ਜਾ ਕੇ ਜਦੋਂ ਝਾਕਦਾ ਫੇਰ ਪਤਾ ਲੱਗਦਾ ਵੀ ਮੈਂ ਤਾਂ ਸਮਝਦਾ ਵੀ ਤਾਂ ਨੂੰ ਚੜਦਾ ਰਹੇ ਤਾਂ ਥੱਲੇ ਆ ਗਿਆ ਮੈਂ। ਇਸ ਤਰ੍ਹਾਂ ਕਹਿੰਦੇ ਜਿਵੇਂ ਉਹ ਫਿਰ ਜਾਦੂ ਦੀ ਪੌੜੀ ਹੁੰਦੀ ਹੈ ਨਾ, ਜਿਹੜਾ ਉਹਦੇ ਤੇ ਚੜਦਾ ਉਹਨੂੰ ਭੁਲੇਖਾ ਪੈਂਦਾ ਵੀ ਮੈਂ ਤਾਂ ਚੜ ਰਿਹਾ, ਉਹ ਜਾਂਦਾ ਹੁੰਦਾ ਬਹੁਤ ਹੇਠਾਂ ਨੂੰ।
ਜੋ ਜਾਣੈ ਮੈਂ ਗਮ ਨੋ ਨੀਚੇ,
ਜਿਹੜਾ ਉਹ ਪੌੜੀ ਤੇ ਚੜਦਾ ਹੋਇਆ ਸਮਝਦਾ ਵੀ ਮੈਂ ਤਾਂ ਬਹੁਤ ਹੇਠਾਂ ਨੂੰ ਜਾ ਰਿਹਾ, ਨੀਵੇਂ ਨੂੰ ਜਾ ਰਿਹਾ ਹਾਂ।
ਸੋ ਚੜ ਜਾਤ ਅਚਾਨਕ ਉੱਚੇ,
ਵਚਨ ਚੇਤੀ ਕਹਿੰਦੇ ਉਹ ਉੱਚੇ ਥਾਂ ਬਹੁਤ ਪਹਾੜ ਤੇ ਚੜਿਆ ਆ ਕੇ ਦੇਖਦਾ, ਸਿਖਰ ਤੇ ਵੇਖਦਾ ਵੀ ਮੈਂ ਤਾਂ ਸਮਝਦਾ ਹੇਠਾਂ ਜਾ ਰਿਹਾ, ਇੱਥੇ ਪਹਾੜ ਤੇ ਆ ਗਿਆ।
ਜੀਤਤ ਹਾਰਿਓ ਹਾਰਤ ਜੀਤੇ,
ਇਸੇ ਤਰ੍ਹਾਂ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਜਿੱਤਿਆ ਸਮਝਦਾ ਹੈ ਉਹ ਹਾਰ ਜਾਂਦਾ ਹੈ, ਜਿਹੜਾ ਹਾਰਿਆ ਸਮਝਦਾ ਉਹ ਜਿੱਤ ਜਾਂਦਾ ਹੈ ਮੋਰਚਾ।
ਇਮ ਹੋਵਤ ਸਿੱਖਨ ਵਿਪਰੀਤੇ,
ਗੁਰੂ ਨਾਨਕ ਸਾਹਿਬ ਦੇ ਗੁਰਸਿੱਖਾਂ ਦੇ ਵਿੱਚ ਕਹਿੰਦੇ ਉੱਟੀ ਰੀਤੀ ਜੀ ਹੈ, ਜਿਹੜਾ ਜਿੱਤਿਆ ਸਮਝਦਾ ਹਾਰ ਹਾਰ ਜਾਂਦਾ ਹੈ, ਜਿਹੜਾ ਹਾਰਿਆ ਸਮਝਦਾ ਜਿੱਤ ਜਾਂਦਾ, ਹਾਰ ਚੱਲੇ ਗੁਰਮੁਖ ਜਗ ਜੀਤਾ।
ਸਤ ਸੰਗਤ ਮਹਿ ਨੀਵੇ ਚੱਲ ਹੋ,
ਇਸ ਕਰਕੇ ਭਾਈ ਬਦਲੀ ਭਾਈ ਗੋਪਾਲੇ ਸਤਸੰਗਤ ਵਿੱਚ ਰਹਿ ਕੇ ਨਿਮਰਤਾ ਹੋ ਕੇ ਨੀਵੇ ਬਣ ਕੇ ਚੱਲਿਆ ਕਰੋ।
ਮਧੁਰ ਗਿਰਾ ਕਹਿ ਸਿੱਖਣ ਮਿਲ ਹੋ,
ਗੁਰੂ ਕੇ ਸਿੱਖ ਹੈ ਜਦੋਂ ਉਹਨਾਂ ਨਾਲ ਮਿਲੇ ਚਲੋ ਮਿੱਠੇ ਬਚਨ ਬੋਲ ਕੇ ਮੇਰੋ ਜੀਆ ਆਖੋ।
ਇਮ ਸੁਨ ਕੇ ਸਤਿਗੁਰ ਕੋ ਕਹਿਓ,
ਇਸ ਤਰ੍ਹਾਂ ਦੋਹਾਂ ਨੇ ਸਤਿਗੁਰੂ ਦਾ ਕਿਹਾ ਹੋਇਆ ਸੁਣ ਕੇ,
ਨਮਰੀ ਹੋਏ ਪਰਮ ਪਦ ਲਹਿਓ,
ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਰਹਿੰਦੇ ਸਨ, ਬਹੁਤ ਨੀਵੇਂ ਹੋ ਕੇ ਉੱਚਾ ਅਹੁਦਾ ਲੈ ਗਿਆ, ਨਹੀਂ ਤਾਂ ਜਿਹੜੇ ਕੋਈ ਵੱਡੇ ਵੱਡੇ ਮਹਾਨ ਅਫਸਰਾਂ ਕੋਲ ਹੁੰਦੇ ਨਾ ਮੂਹਰਲਿਆਂ ਵਿੱਚ ਬੜਾ ਹੰਕਾਰ ਹੁੰਦਾ, ਨੇੜੇ ਤੇੜੇ ਨਹੀਂ ਉਹ ਲੱਗਣ ਦਿੰਦੇ ਹੁੰਦੇ, ਕੁਦਰਤੀ ਉਹਨਾਂ ਦੇ ਰੱਖੇ ਵੀ ਇਹੋ ਜਿਹੇ ਹੁੰਦੇ ਵੀ ਚਲੋ ਆਰਾਮ ਨਾਲ ਬੈਠੇ, ਜਿਹੜੇ ਦੂਜੇ ਜਿਹੜੇ ਜਾਣਦੇ ਪਛਾਣਦੇ ਹੁੰਦੇ ਉਹ ਫਿਰ ਉਹਨਾਂ ਨੂੰ ਸਮਝ ਲੈਂਦੇ ਆ, ਉਹ ਨਹੀਂ ਉਹਨਾਂ ਨੂੰ ਫਿਰ ਕੁਛ ਸਮਝਦੇ, ਉਹ ਕਹਿੰਦੇ ਬੈਠਾ ਰਹਿ ਤੂੰ ਇੱਥੇ, ਉਹ ਸਾਹ ਸਲਾਂ ਸਲੂਟ ਸਲਾਟ ਵੀ ਨਹੀਂ ਮਾਰਦੇ, ਉਹ ਜੋ ਬੋਲਦੇ ਚੱਲਦੇ ਆ ਉਹ ਕਹਿੰਦੇ ਬਹਿਣਾ ਕਿ ਨਹੀਂ, ਬਸ ਫਿਰ ਸਮਝ ਲੈਂਦੇ ਵੀ ਇਹਦੀ ਕੋਈ ਜਾਣ ਪਛਾਣ ਹੈਗਾ ਜਿਹੜਾ ਸਾਨੂੰ ਉਤਾਰਦਾ ਹੈ, ਇਹਦਾ ਪੈਂਦੇ ਉਹ ਸ਼ਿਕਾਰੀ ਕੁੱਤੇ ਮੂੰਹ ਜਾਂਦੇ ਆ ਸਾਰ, ਜਿਹੜੇ ਮੂਹਰੇ ਅੜਤਰੀ ਜੇ ਖੜੇ ਹੁੰਦੇ ਨਾ ਬੜਿਆਂ ਦੇ। ਇਸ ਕਰਕੇ ਵੀ ਆਉ ਜਿਹੜੇ ਵੱਡੇ ਵੱਡੇ ਮਹਾਂਪੁਰਖ ਹੁੰਦੇ ਉਹਨਾਂ ਕੋਲ ਵੀ ਇਹੋ ਜਿਹੇ ਹੁੰਦੇ ਆ ਗੁਰਮੁਖ, ਉਹ ਵੀ ਨੇੜੇ ਤੇੜੇ ਨਹੀਂ ਲੱਗਣ ਦਿੰਦੇ ਕਈਆਂ ਨੂੰ, ਉਹ ਵੀ ਕਹਿੰਦੇ ਵੀ ਅਸੀਂ ਆਏ ਆ ਜੀ, ਅਸੀਂ ਵੇਲੇ ਆਏ ਆ, ਜਿਹੜਾ ਕੋਈ ਪੇਤੀ ਪੁੱਤੀ ਹੁੰਦਾ ਉਹ ਤਾਂ ਪਰੇ ਹੋ ਕੇ ਤੇ ਹੌਲੀ ਕਿਤੇ ਕੇ ਨਿਕਲ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੁਸੀਂ ਨੀਵੇਂ ਬਣ ਕੇ ਚੱਲਿਆ ਕਰੋ ਤੇ ਮੋਰਚਾ ਜਿੱਤ ਜਾਓਗੇ।
ਇੱਕ ਚੱਡਾ ਸੁੰਦਰ ਜਿਸ ਨਾਮ,
ਇੱਕ ਭਾਈ ਚੱਡਾ ਯਾਦ ਦਾ ਗੁਰਸਿੱਖ ਜਿਸਦਾ ਨਾਮ ਹੈ ਸੀ ਸੁੰਦਰ ਜੀ,
ਗੁਰਸਿੱਖ ਹੁਤੋ ਆਗਰੇ ਧਾਮ,
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਹਾਨ ਸਿੱਖ ਸੀ ਭਾਈ ਸੁੰਦਰ ਜੀ, ਚੱਡਾ ਯਾਦ ਦਾ ਆਗਰੇ ਘਰੇ ਦੇ ਹੈ ਸੀ, ਆਗਰੇ ਸ਼ਹਿਰ ਵਿੱਚ ਵਸਦਾ ਹੈ ਸੀ।
ਮਿਲਿਆ ਸਿੱਖ ਧਰਮਸ਼ਾਲਾ ਮਾਹੇ,
ਜਦੋਂ ਸੁਬਹ ਸ਼ਾਮ ਗੁਰੂ ਕੇ ਸਿੱਖ ਧਰਮਸ਼ਾਲਾ ਵਿੱਚ ਮਿਲਦੇ ਆ ਇਕੱਠਿਆ ਹੁੰਦੇ ਹੈ,
ਕੀਰਤਨ ਕਰ ਹੈ ਨਾਮ ਸਿਮਰਾ,
ਗੁਰੂ ਕੇ ਸਿੱਖ ਗੁਰਬਾਣੀ ਦਾ ਕੀਰਤਨ ਕਰਦੇ ਹੈ, ਜਾਂ ਕੀਰਤਨ ਤੋਂ ਬਾਅਦ ਫਿਰ ਵਾਹਿਗੁਰੂ ਵਾਹਿਗੁਰੂ ਕੁਝ ਸਮਾਂ ਸਿਮਰਨ ਕਰਦੇ ਹਨ।
ਜਹਾਂ ਭਜਨ ਕੋ ਕਰਤੇ ਦੇਖ ਹੈ,
ਵੀ ਗੁਰੂ ਕੇ ਸਿੱਖ ਭਜਨ ਸਿਮਰਨ ਕਰਦਿਆਂ ਇਹ ਦੇਖਦਾ ਹੈ,
ਸੇਵਾ ਨਿਤ ਕਰਤ ਵਿਸੇਖ ਹੈ,
ਉੱਥੇ ਜਿਹੜਾ ਗੁਰਸਿੱਖ ਸੁੰਦਰ ਹੈ ਉਹ ਵਿਸ਼ੇਸ਼ ਕਰਕੇ ਜਾ ਕੇ ਸੇਵਾ ਕਰਦਾ ਹੈ ਹਮੇਸ਼ਾ,
ਸ਼੍ਰੀ ਗੁਰ ਹਰਗੋਬਿੰਦ ਢਿੱਗ ਆਵੇ ਹੈ,
ਜਦੋਂ ਜੀ ਕਰਦਾ ਹੈ ਅਗਰੇ ਤੋਂ ਚੱਲਦਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਵੀ ਆ ਜਾਂਦਾ ਹੈ,
ਤਥਾ ਭਾਉ ਧਰ ਸੇਵਕ ਮਾਵੇ ਹੈ,
ਗੁਰਸਿੱਖਾਂ ਦੀ ਸੇਵਾ ਕਰਦਾ ਅਗਰੇ ਵਿੱਚ ਉਸੇ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿੱਚ ਵੀ ਆ ਕੇ ਪ੍ਰੇਮ ਭਾਵ ਧਾਰ ਕੇ ਸੇਵਾ ਕਮਾਉਂਦਾ ਕਰਦਾ ਹੈ।
ਇੱਕ ਦਿਨ ਬੈਠਿਓ ਹਿਤਕਾਰ ਪਾਸ,
ਇੱਕ ਦਿਨ ਗੁਰਸਿੱਖ ਸੁੰਦਰ ਜੀ ਬੜਾ ਪ੍ਰੇਮ ਪਿਆਰ ਕਰਕੇ ਸਤਿਗੁਰੂ ਜੀ ਦੇ ਹਜ਼ੂਰੀ ਵਿੱਚ ਬੈਠ ਗਿਆ ਹੈ।
ਹੱਥ ਬੰਦ ਬੋਲਿਓ ਅਰਦਾਸ,
ਮੈਂ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਰੂਪ ਵਿੱਚ ਬਚਨ ਬੋਲਿਆ ਹੈ।
ਸਤਿਗੁਰ ਕਿਸ ਬਿਧ ਸਿੱਖ ਉਧਾਰੈ,
ਮਹਾਰਾ ਆਪ ਦੱਸੋ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੈ, ਗੁਰੂ ਅੰਗਦ ਸਾਹਿਬ ਜੀ ਜਾਂ ਆਪ ਸਤਿਗੁਰੂ, ਉਹ ਕਿਸ ਤਰ੍ਹਾਂ ਸਿੱਖ ਦਾ ਤੁਸੀਂ ਮਹਾਰਾ ਉਧਾਰ ਕਰਦੇ ਹੋ।
ਅਵਗੁਣ ਪਰ ਹਰ ਗੁਣ ਨਿਸਤਾਰੈ,
ਜਿਹੜਾ ਗੁਰੂ ਕਾ ਸਿੱਖ ਔਗੁਣ ਕਰੀ ਜਾਂਦਾ, ਔਗੁਣਾਂ ਨੂੰ ਗੁਰੂ ਦੂਰ ਕਰ ਦਿੰਦੇ, ਗੁਣਾਂ ਦੀ ਬਖਸ਼ਿਸ਼ ਕਰਕੇ ਉਹਨੂੰ ਪਾਲ ਲੰਘਾ ਦਿੰਦੇ ਸੰਸਾਰ ਤੋਂ, ਕਿਸ ਤਰ੍ਹਾਂ ਗੁਰੂ ਉਧਾਰ ਕਰਦੇ ਆਪਣੇ ਸਿੱਖ ਦਾ।
ਸੁਣ ਸ੍ਰੀ ਹਰ ਗੋਬਿੰਦ ਉਚਾਰਾ,
ਇਸ ਤਰ੍ਹਾਂ ਇਹ ਗੁਰਸਿੱਖ ਸੁੰਦਰ ਜੀ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ,
ਹੋਤ ਸਤਿਗੁਰੂ ਚਾਰ ਪ੍ਰਕਾਰਾ,
ਸੰਸਾਰ ਦੇ ਵੀ ਜਿਹੜੇ ਗੁਰੂ ਹੈ ਉਸਤਾਦ ਚਾਰ ਤਰ੍ਹਾਂ ਦੇ ਹੁੰਦੇ ਹੈ।
ਸ੍ਰੀ ਨਾਨਕ ਚਾਰੋਹ ਮਹਿ ਵੱਡੇ,
ਜੋ ਸਤਿਗੁਰੂ ਗੁਰੂ ਨਾਨਕ ਸਾਹਿਬ, ਬਾਕੀ ਜਿਹੜੇ ਚਾਰ ਗੁਰੂ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਵੱਡੇ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਹੈ।
ਜਿਨ ਕੇ ਨਾਮ ਸੁਨਤ ਜਮ ਛੱਡੇ,
ਗੁਰੂ ਨਾਨਕ ਸਾਹਿਬ ਜੀ ਇਸ ਕਰਕੇ ਸਾਰਿਆਂ ਗੁਰੂਆਂ ਵਿੱਚੋਂ ਵੱਡੇ ਹੈ, ਜਿਨ੍ਹਾਂ ਦਾ ਨਾਮ ਸੁਣਿਆ ਹੋਇਆ ਜਿਹੜਾ ਜਮ ਹੈ ਛੱਡ ਜਾਂਦਾ ਹੈ।
ਇੱਕ ਗੁਰ ਭਿਰੰਗੀ ਕੇ ਸਮ ਹੋਏ,
ਇੱਕ ਜਿਹੜੇ ਦੁਨੀਆਂ ਦੇ ਗੁਰੂ ਹੈ, ਜਿਵੇਂ ਭਿਰੰਗੀ ਹੁੰਦੀ ਹੈ, ਕਰਕੀਣ ਹੁੰਦੀ ਹੈ, ਉਹਦੇ ਸਮਾਨ ਹੁੰਦੇ ਹੈ।
ਕਿਸੀ ਜਾਤ ਕੋ ਲੈ ਕ੍ਰਿਮ ਸੋਏ,
ਭਿਰੰਗੀ ਕਰਕੀਣ ਕਿਸੇ ਖਾਸ ਕਿਸਮ ਦਾ ਜਿਹੜਾ ਕੀੜਾ ਜਾ ਲੈ ਕੇ,
ਨਿਜ ਘਰ ਦਰ ਦਰ ਪਰ ਥਿਰ ਕਾ ਨੈ,
ਆਪਣਾ ਮਿੱਟੀ ਦਾ ਕਰਜ਼ਾ ਬਣਾ ਕੇ ਉਹਦੇ ਵਿੱਚ ਕਹਿੰਦੇ ਖਾਸ ਕਿਰਮ ਦਾ ਕੀੜਾ ਜਾ ਪਾ ਕੇ ਫਿਰ ਉਹਦੇ ਦਰਵਾਜੇ ਤੇ ਬਹੁਤਾ ਚਿਰ ਟਿਕਦੀ ਹੈ।
ਕਿਰਮ ਧਿਆਨ ਕਰ ਭਿੰਗੀ ਬਣੈ,
ਜਿਹੜਾ ਕੀੜਾ ਜਾ ਮਿੱਟੀ ਵਿੱਚ ਉਹਨੇ ਤਰਿਆ ਹੁੰਦਾ ਉਹਦਾ ਧਿਆਨ ਕਰਦੀ ਹੈ ਤੇ ਉਹ ਭਿੰਗੀ ਬਣ ਜਾਂਦਾ, ਉਹ ਵੀ ਇਸੇ ਤਰ੍ਹਾਂ ਕਰਕੀਣ ਬਣ ਜਾਂਦਾ ਕੀੜਾ।
ਕਿਸੀ ਜਾਤ ਕ੍ਰਿਮ ਨਿਜ ਸਮ ਕਰੈ,
ਉਹ ਜਿਹੜੀ ਭਿਰੰਗੀ ਹੈ ਕਰਕੀਣ ਹੈ ਨਾ, ਕਿਸੇ ਖਾ ਜਾਤੀ ਦਾ ਜਿਹੜਾ ਕੀੜਾ ਹੈ ਉਹਨੂੰ ਆਪਣੇ ਵਰਗਾ ਉਹ ਬਣਾਉਂਦੀ ਹੈ।
ਨਹਿ ਸਭ ਬਨਹਿ ਸੋ ਜਾਨੀ ਪਰ,
ਜਾਣੀ ਪੈਂਦੀ ਹੈ ਵੀ ਸਾਰੇ ਕੀੜਿਆਂ ਨੂੰ ਆਪਣੇ ਵਰਗਾ ਭਿਰੰਗੀ ਕਰਕੀਣ ਨਹੀਂ ਬਣਾ ਲੈਂਦੀ ਹੈ, ਕੋਈ ਖਾਸ ਜਾਤੀ ਦਾ ਕੀੜਾ ਹੈ ਜਿਹਨੂੰ ਆਪਣੇ ਵਰਗਾ ਬਣਾ ਲੈਂਦੀ ਤੇ ਅੰਤਰ ਕੇ।
ਇੱਕ ਗੁਰ ਪਾਰਸ ਕੇ ਸਮ ਹੈ,
ਇਸ ਤਰ੍ਹਾਂ ਦੇ ਕਈ ਗੁਰੂ ਐਸੇ ਵੀ ਹੈ ਵੀ ਜੇ ਕੋਈ ਖਾਸ ਕਿਸਮ ਵਾਲਾ, ਸ਼ਰਧਾ ਭਾਵਨਾ ਵਾਲਾ ਹੈ, ਭਾਵ ਭਗਤੀ ਨਿਮਰਤਾ ਵਾਲਾ ਹੈ, ਉਹਨੂੰ ਤਾਂ ਆਪਣੇ ਵਰਗਾ ਬਣਾ ਲੈਂਦੇ ਹੈ ਤੇ ਸਾਰਿਆਂ ਨੂੰ ਨਹੀਂ ਉਹ ਆਪਣੇ ਵਰਗਾ ਕਰਦੇ, ਆਪਣੇ ਤੁਲ ਕਰਦੇ, ਬਖਸ਼ਿਸ਼ ਕਰਦੇ। ਇੱਕ ਹੁੰਦੇ ਜਿਹੜੇ ਗੁਰੂ ਕਹਿੰਦੇ ਪਾਰਸ ਦੀ ਵੱਟੀ ਦੇ ਸਮਾਨ,
ਕਿਸ ਧਾਤੂ ਕੇ ਸੰਗ ਜੇਸ਼ ਹੈ,
ਜਿਹੜੀਆਂ ਸੱਤ ਧਾਤੂਆਂ ਹਨ ਉਹਨਾਂ ਵਿੱਚੋਂ ਕਿਸੇ ਧਾਤੂ ਦੇ ਨਾਲ ਜੇ ਉਹ ਪਾਰਸ ਦੀ ਵੱਟੀ ਹੋ ਜਾਏ, ਇਸ ਤਰ੍ਹਾਂ ਉਹ ਪਾਰਸ ਹੁੰਦਾ ਹੈ, ਪਾਰਸ ਨਿਕਟ ਸਭ ਚੰਦਨ, ਪਾਰਸ ਮੈਰ ਸੰਤ ਮੈਂ ਬੜੋ ਅੰਤਰੋ ਜਾਨ, ਬਹੁ ਲੋਹਾ ਕੰਚਨ ਕਰੇ ਬਹੁ ਕਰੇ ਆਪ ਸਮਾਨ। ਇੱਧਰ ਕਹਿੰਦੇ ਇੱਕ ਪਾਰਸ ਮੱਟੀ ਦੇ ਸਮਾਨ ਕਹਿੰਦੇ ਗੁਰੂ ਹੁੰਦੇ ਕਿਸੇ ਧਾਤੂ ਦੇ ਨਾਲ ਜੇ ਸ਼ੋ ਜਾਣ,
ਤਿਸ ਕੋ ਕੰਚਨ ਦੇਤ ਬਣਾਏ,
ਕਹਿੰਦੇ ਪਾਰਸ ਦੀ ਬੱਟੀ ਜਿਹੜੀ ਹੈ ਸੋਨਾ ਬਣਾ ਦਿੰਦੀ ਹੈ। ਇਸੇ ਤਰ੍ਹਾਂ ਕਈ ਪਾਰਸ ਬੱਟੀ ਵਰਗੇ ਗੁਰੂ ਹੈ ਜਿਹੜੇ ਉਹਨਾਂ ਦੇ ਨਾਲ ਸ਼ੋ ਜਾਣ, ਉਹਨਾਂ ਦੀ ਸੰਗਤ ਉਹਨਾਂ ਦੇ ਮਨ ਨੂੰ ਸ਼ੁੱਧ ਕਰ ਦਿੰਦੇ ਹੈ।
ਨਿਜ ਗੁਣ ਦੇਤੇ ਨਹੀਂ ਕਦਾਏ,
ਜਿਹੜੇ ਕਹਿੰਦੇ ਪਾਰਸ ਦੀ ਵੱਟੀ ਵਰਗੇ ਗੁਰੂ ਹੈ, ਆਪਣਾ ਜਿਹੜਾ ਗੁਣ ਹੈ ਨਾ ਉਹ ਕਿਸੇ ਨੂੰ ਕਦੇ ਵੀ ਨਹੀਂ ਦਿੰਦੇ, ਆਪਣੇ ਤੁਲ ਗੁਰੂ ਨਹੀਂ ਕਿਸੇ ਨੂੰ ਬਣਾ ਸਕਦੇ।
ਇੱਕ ਬਾਵਨ ਚੰਦਨ ਸਮ ਹੋਤ,
ਇੱਕ ਜਿਹੜੇ ਗੁਰੂ ਹੈ ਜਿਵੇਂ ਬਾਵਨ ਚੰਦਨ ਦਾ ਦਰਖਤ ਹੁੰਦਾ ਉਹਦੇ ਵਰਗੇ ਹੁੰਦੇ।
ਜਬ ਤਿਸ ਪਾਰ ਰਿਤ ਹਿਤੂ ਉਦੋਤ।
ਕਹਿੰਦੇ ਜਿਵੇਂ ਬਾਵਨ ਚੰਦਨ ਉੱਪਰ ਜਦੋਂ ਕੋਈ ਖਾਸ ਰੁੱਤ ਪ੍ਰਗਟ ਹੁੰਦੀ, ਖਾਸ ਰੁੱਤ ਆਉਂਦੀ ਹੈ।
ਨਿਕਟ ਬ੍ਰਿਸ਼ ਚੰਦਨ ਕਰ ਲੇਤ,
ਨੇੜੇ ਨੇੜੇ ਜਿੰਨੇ ਉਹਦੇ ਕਹਿੰਦੇ ਦਰਖਤ ਹੁੰਦੇ ਸਾਰਿਆਂ ਨੂੰ ਚੰਦਨ ਕਰ ਲੈਂਦਾ, ਆਪਣੇ ਵਰਗੇ ਸੁਗੰਧੀ ਵਾਲੇ ਬਣਾ ਲੈਂਦਾ ਹੈ।
ਬਿਨ ਰੁੱਤ ਨਹਿ ਸੁਗੰਧਤਾ ਦੇਤ,
ਬਾਵਨ ਚੰਦਨ ਜਦੋਂ ਰੁੱਤ ਨੀ ਨਾ ਹੁੰਦੀ ਹੈ, ਖਾਸ ਰੁੱਤ ਆਏ ਤੋਂ ਬਗੈਰ ਸੁਗੰਧੀ ਨੀ ਦਿੰਦਾ ਹੈ, ਸਾਰਿਆਂ ਵਿੱਚ ਸੁਗੰਧੀ ਨੀ ਭਰਦਾ ਹੈ। ਇਸ ਤਰ੍ਹਾਂ ਕਈ ਐਸੇ ਗੁਰੂ ਹੁੰਦੇ ਹੋ, ਉਹ ਕੋਈ ਆਪਣੇ ਮੌਜ ਵਿੱਚ ਬੈਠੇ, ਖੁਸ਼ੀ ਖੁਸ਼ੀ ਬੈਠੇ, ਹੁਣ ਫਿਰ ਤਾਂ ਕਿਸੇ ਨੂੰ ਕੁਝ ਦੇ ਦਿੰਦੇ ਹੈ ਤੇ ਉਂਝ ਨੀ ਉਹ ਕੁਝ ਦਿੰਦੇ ਲੈਂਦੇ।
ਇੱਕ ਸਤਿਗੁਰ ਹੈ ਦੀਪ ਸਮਾਨ,
ਕਹਿੰਦੇ ਚੌਥੇ ਗੁਰੂ ਇਹੋ ਜਿਹੇ ਹੈ ਜਿਵੇਂ ਕੋਈ ਜਗਦਾ ਹੋਇਆ ਦੀਵਾ ਹੁੰਦਾ ਹੈ, ਉਹਦੇ ਤੁਲ ਹੁੰਦੇ।
300 ਮਿਲ ਹੈ ਜੇ ਦੀਪਕ ਆਨ,
ਨਾਲ ਜਿਹੜੇ ਕੋਈ ਹੋਰ ਦੀਵੇ ਹੈ ਬੁਝੇ ਹੋਏ ਹੈ, ਬੱਤੀ ਹੈ, ਤੇਲ ਪਾਇਆ ਹੋਇਆ, ਆਮਿਨ ਉਹਨਾਂ ਦੇ ਨੇੜੇ ਕਰ ਦਈਏ ਜਿਹੜੇ ਦੀਵੇ ਦੇ ਤੁਲ ਜਗ ਰਿਹਾ।
ਆਪਣੇ ਸਾਮਹੀ ਲੇਤ ਬਣਾਏ,
ਹੋਰ ਦੀਵੇ ਬੁਝੇ ਉਹਨਾਂ ਨੂੰ ਕਹਿੰਦੇ ਉਹ ਦੀਵੇ ਦੀ ਬੱਤੀ ਜੀ ਲਾ ਕੇ ਤੇ ਉਹ ਜਗਾ ਲੈਂਦੇ, ਆਪਣੇ ਸਮਾਨ ਬਣਾ ਲੈਂਦੇ। ਇਸ ਤਰ੍ਹਾਂ ਕਹਿੰਦੇ ਇੱਕ ਜਗ ਦੇ ਦੀਵੇ ਵਰਗੇ ਗੁਰੂ ਹੈ। ਇਸ ਤਰ੍ਹਾਂ ਕਹਿੰਦੇ ਉਹ ਆਪਣੇ ਜਿਹੜੇ ਉਹਨਾਂ ਦੇ ਨੇੜੇ ਆ ਜਾਂਦੇ ਉਹਨਾਂ ਨੂੰ ਵੀ ਜਗਾ ਲੈਂਦੇ, ਉਹਨਾਂ ਨੂੰ ਕੋਈ ਨਾ ਕੋਈ ਗਿਆਨ ਦੀ ਵਸਤਾ ਦੇ ਦਿੰਦੇ, ਪ੍ਰਕਾਸ਼ ਕਰ ਦਿੰਦੇ ਹਨ।
ਬਾਤੀ ਤੇਲ ਜੇ ਸਹਿਤ ਮਿਲਾਏ,
ਦੀਵੇ ਦੇ ਵਿੱਚ ਕਹਿੰਦੇ ਬੱਤੀ ਹੋਵੇ ਫੇਰ ਵੀ ਚੰਗੀ ਤਰ੍ਹਾਂ ਪਾਇਆ ਹੋਵੇ, ਫੇਰ ਉਹ ਦੀਵੇ ਨੂੰ ਜਗਾਉਂਦੇ। ਜੇ ਬੱਤੀ ਨਾ ਬੱਤੀ ਹੋਵੇ ਦੀਵੇ ਵਿੱਚ ਨਾ ਤੇਲ ਹੋਵੇ, ਫੇਰ ਨੀ ਉਹ ਦੀਵਾ ਜਗਦਾ, ਹੋਰ ਕਿਸੇ ਨੂੰ ਦੀਵਾ ਜਗਾਉਂਦਾ ਹੈ। ਇਸ ਤਰ੍ਹਾਂ ਇੱਕ ਦੀਵੇ ਜਗਦੇ ਵਾਂਗ ਗੁਰੂ ਹਨ। ਜੇ ਕਿਸੇ ਦੇ ਅੰਦਰ ਪ੍ਰੇਮ ਰੂਪ ਤੇਲ ਹੈਗਾ ਹੈ, ਇਸੇ ਤਰ੍ਹਾਂ ਬਿਰਤੀ ਰੂਪ, ਜਿਹੜੀ ਬਿਰਤੀ ਸੋਹਣੀ ਹੈ, ਉੱਚੀ ਬਿਰਤੀ ਹੈ, ਸੋਹਣੀ ਬਿਰਤੀ ਹੈ, ਫੇਰ ਉਹ ਕਹਿੰਦੇ ਜਗਾ ਦਿੰਦੇ ਹੈ, ਗਿਆਨ ਦੀ ਬਖਸ਼ਿਸ਼ ਕਰ ਦਿੰਦੇ ਹੈ। ਜੇ ਕਿਸੇ ਦੀ ਸ਼ੁੱਧ ਬਿਰਤੀ ਨਹੀਂ ਹੈ, ਪ੍ਰੇਮ ਰੂਪ ਤੇਲ ਨਹੀਂ ਹੈ ਹਿਰਦੇ ਵਿੱਚ, ਫਿਰ ਨਹੀਂ ਉਹ ਜਗਾਉਂਦੇ ਜਗਾਉਂਦੇ ਦੀਵਾ। ਜਾਂ ਪ੍ਰੇਮ ਸਹਿਤ ਹੋਵੇ, ਸ਼ੁੱਧ ਬਿਰਤੀ ਵਾਲਾ ਹੋਵੇ, ਉੱਥੇ ਉਹ ਆਪਣੀ ਸਿੱਖਿਆ ਰੂਪ ਜਿਹੜੀ ਜਾਤੀ ਜੀ ਲਾ ਦਿੰਦੇ, ਚਿਣਗ ਲਾ ਦਿੰਦੇ, ਉਹ ਦੀਵੇ ਨੂੰ ਜਗਾ ਦਿੰਦੇ, ਪ੍ਰਕਾਸ਼ਮਾਨ ਕਰ ਦਿੰਦੇ ਆ।
ਸ੍ਰੀ ਗੁਰ ਨਾਨਕ ਪਰਮ ਕਿਰਪਾਲ,
ਗੁਰਸਿੱਖ ਜਿਹੜੇ ਗੁਰੂ ਨਾਨਕ ਸਾਹਿਬ ਜੀ ਉੱਥੇ ਬੜੇ ਦਿਆਲੂ ਕਿਰਪਾਲੂ ਗੁਰੂ ਹੈ।
ਹੋਏ ਜਿ ਸਿੱਖ ਸ਼ਰਧਾ ਕੇ ਨਾਲ,
ਸਿਰਫ ਜਿਹੜਾ ਗੁਰੂ ਕਾ ਸਿੱਖ ਹੈ ਕਿ ਸ਼ਰਧਾ ਦੇ ਸਹਿਤ ਹੋਣਾ ਚਾਹੀਏ।
ਸੁਣੈ ਪਠੈ ਸਤਿਗੁਰ ਕੀ ਬਾਣੀ,
ਗੁਰੂ ਨਾਨਕ ਸਾਹਿਬ ਦੀ ਸ਼ਰਧਾ ਨਾਲ ਬਾਣੀ ਪੜੇ ਸੁਣੇ, ਜਾਂ ਇਸੇ ਤਰ੍ਹਾਂ ਉਹਦਾ ਵਿਚਾਰ ਕਰੇ।
ਸਨੇ ਸਨੇ ਹੋਵੇ ਬ੍ਰਹਮ ਗਿਆਨੀ,
ਗੁਰੂ ਨਾਨਕ ਦੀ ਸ਼ਰਧਾ ਨਾਲ ਬਾਣੀ ਪੜਦਿਆਂ ਪੜਦਿਆਂ ਹੌਲੀ ਹੌਲੀ ਉਹ ਬ੍ਰਹਮ ਗਿਆਨੀ ਹੀ ਬਣ ਜਾਂਦਾ ਹੈ।
ਆਨੰਦ ਆਤਮਾ ਸੋ ਬਣ ਜਾਏ,
ਇਸ ਤਰ੍ਹਾਂ ਕਹਿੰਦੇ ਜਿਹੜਾ ਆਨੰਦ ਸਰੂਪ ਬ੍ਰਹਮ ਹੈ, ਆਨੰਦ ਸਰੂਪ ਹੈ, ਉਹੀ ਕਹਿੰਦੇ ਬਣ ਜਾਂਦਾ, ਪਰਮੇਸ਼ਰ ਸਰੂਪ ਹੀ ਹੋ ਜਾਂਦਾ।
ਚਾਹੇ ਸੋ ਅਪਰਨ ਤਥਾ ਬਣਾ,
ਹਾਂ ਜੋ ਚਾਹੇ ਕਹਿੰਦੇ ਹੋਰਨਾਂ ਨੂੰ ਵੀ ਆਪਣੇ ਵਰਗਾ ਬਣਾ ਲੈਂਦਾ। ਗੁਰੂ ਕਾ ਸਿੱਖ ਆਪ ਆਨੰਦ ਰੂਪ ਆਪਾ ਬਣ ਕੇ ਫਿਰ ਸਾਰਿਆਂ ਨੂੰ ਆਪਣੇ ਆਪਣੇ ਸਰੂਪ ਦੀ ਲਖਤਾ ਕਰਨ ਵਾਲਾ ਬਣਾ ਲੈਂਦਾ, ਕਰਨ ਆਪਣੇ ਵਰਗਾ ਲਖ ਸਰੂਪ ਨੂੰ ਜਾਣਨ ਵਾਲਾ ਕਰ ਲੈਂਦਾ ਹੈ।
ਨਹੀਂ ਸਾਧਨਾ ਚਾਹੀਏ ਕੋਈ,
ਇਧਰ ਗੁਰੂ ਘਰ ਦੇ ਵਿੱਚ ਜਿਵੇਂ ਬਾਕੀ ਤਰ੍ਹਾਂ ਤਰ੍ਹਾਂ ਦੀ ਸਾਧਨਾ ਅੰਤਰੰਗ ਬਹਿਰੰਗ ਚਾਰ ਸਾਧਨ ਚਾਹੀਦੇ, ਇਧਰ ਨੀ ਕੋਈ ਚਾਹੀਦਾ ਹੈ।
ਮੇਲੀ ਸਤ ਸੰਗਤ ਕੋ ਹੋਏ,
ਸਿਰਫ ਗੁਰੂ ਨਾਨਕ ਸਰਸੰਗ, ਗੁਰੂ ਨਾਨਕ ਸਾਹਿਬ ਜੀ ਦੇ ਸਾਧ ਸੰਗ ਦਾ ਮੇਲੀ ਮਿਲਾਪੀ ਚਾਹੀਦਾ, ਗੁਰੂ ਨਾਨਕ ਦੀ ਸੰਗਤ ਵਿੱਚ ਮਿਲਿਆ ਰਹਿਣ ਵਾਲਾ ਚਾਹੀਦਾ ਹੈ।
ਇਸ ਤੇ ਹੀ ਪ੍ਰਾਪਤ ਕਲਿਆਣ,
ਜਿਹੜਾ ਗੁਰੂ ਨਾਨਕ ਦੀ ਸੰਗਤ ਵਿੱਚ ਆ ਜਾਂਦਾ ਹੈ, ਸ਼ਰਧਾ ਮਨ ਲਾ ਕੇ ਬਾਣੀ ਬਾਣੀ ਪੜ੍ਹਨ ਲੱਗ ਜਾਂਦਾ, ਬਸ ਇਸ ਨਾਲ ਹੀ ਉਹਦੀ ਕਲਿਆਣ ਹੋ ਜਾਂਦੀ। ਇਸ ਕਰਕੇ ਗੁਰੂ ਨਾਨਕ ਸਾਹਿਬ ਗੁਰੂ ਸਾਰਿਆਂ ਤੋਂ ਵੱਡੇ ਹਨ।
ਜਨਮ ਮਰਨ ਕੇ ਬੰਧਨ ਹਾਨ,
ਕਿਉਂਕਿ ਜਿਹੜਾ ਸੰਗਤ ਵਿੱਚ ਆ ਜਾਂਦਾ ਹੈ ਜਨਮ ਮਰਨ ਦੇ ਬੰਧਨ ਨਾਸ ਕਰ ਲੈਂਦਾ, ਉਹ ਮੁਕਤ ਹੋ ਜਾਂਦਾ ਹੈ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਹੈ ਤਾਂ ਹੋਰ ਵੀ ਗੁਰੂ, ਪਰ ਉਹ ਚਾਰ ਤਰ੍ਹਾਂ ਦੇ, ਕੋਈ ਕਰਕੀਣ ਵਰਗਾ ਹੈ, ਕੋਈ ਇਸੇ ਤਰ੍ਹਾਂ ਦੀਵੇ ਵਰਗਾ ਹੈ, ਕੋਈ ਪਾਰਸ ਦੀ ਵੱਟੀ ਵਰਗਾ ਹੈ, ਕੋਈ ਬਾਵਨ ਚੰਦਨ ਵਰਗਾ ਹੈ, ਪਰ ਗੁਰੂ ਨਾਨਕ ਸਾਹਿਬ ਵਰਗਾ ਕੋਈ ਗੁਰੂ ਨਹੀਂ ਹੈ। ਉਹ ਸਾਰਿਆਂ ਤੋਂ ਮਹਾਨ ਹੈ। ਕਈ ਉਹ ਆਪਣੇ ਆਪ ਨੂੰ ਮਹਾਨ ਜਣਾਉਣ ਵਾਸਤੇ, ਆਪਣੇ ਗੁਰੂ ਨੂੰ ਵੱਡਾ ਜਣਾਉਣ ਵਾਸਤੇ, ਇਹੋ ਜਿਹੀਆਂ ਗੱਲਾਂ ਬਾਤਾਂ ਬਹੁਤ ਗਲਤ ਮਲਤ ਕਈ ਵਾਰੀ ਉਹ ਪ੍ਰਚਾਰ ਰੂਪ ਵਿੱਚ ਕਰਦੇ ਤੇ ਉਹ ਕੋਈ ਇਸੇ ਤਰ੍ਹਾਂ ਚੰਗਾ ਪੜ੍ਹਿਆ ਲਿਖਿਆ ਨਿਹੰਗ ਸਿੰਘ ਬੈਠਾ ਹੋਇਆ ਸੀ ਤੇ ਉੱਥੇ ਉਹ ਕੋਈ ਇਹੋ ਜਿਹੀਆਂ ਗੱਲਾਂ ਬਾਤਾਂ ਕਰੇ, ਕਹਿੰਦੇ ਵੀ ਸਾਡੇ ਜਿਹੜੇ ਗੁਰੂ ਹੈ ਨਾ, ਜਿੱਥੇ ਪਹੁੰਚੇ ਉੱਥੇ ਹੋਰ ਨੀ ਕੋਈ ਪੁੱਜ ਸਕਿਆ ਹੈ। ਜਾਂ ਤਾਂ ਕਹਿੰਦੇ ਕਬੀਰ ਗਿਆ ਹੈ, ਜਾਂ ਇਹ ਗੁਰੂ ਨਾਨਕ ਸਾਹਿਬ ਜੀ, ਉਹ ਵੀ ਕਹਿੰਦੇ ਸੱਤਵੇਂ ਧਾਮ ਤੱਕ ਪਹੁੰਚੇ, ਉੱਥੇ ਨੀ ਪੁੱਜੇ। ਸਾਡੇ ਜਿਹੜੇ ਗੁਰੂ ਆ ਕਹਿੰਦੇ ਇਸ ਅੱਗੇ ਗਏ ਇਸ ਤੋਂ ਵੀ, ਜਿੱਥੇ ਨਾ ਗੁਰੂ ਨਾਨਕ ਗਏ, ਨਾ ਕਬੀਰ ਗਿਆ, ਨਾ ਹੋਰ ਕੀ ਗਿਆ, ਉਹ ਅੱਠਵੇਂ ਧਾਮ ਸਾਡੇ ਗੁਰੂ ਗਏ, ਜਾਣੀ ਸੱਚਖੰਡ ਤੋਂ ਵੀ ਅੱਗੇ ਗਏ। ਇਹ ਤਾਂ ਨਾ ਸੱਚਖੰਡ ਵਸੈ ਨਿਰੰਕਾਰ, ਇਹ ਸੱਚਖੰਡ ਤੋਂ ਅੱਗੇ ਕੋਈ ਹੋਰ ਅਸਥਾਨ ਨਹੀਂ। ਇਹ ਜਿਹੜੇ ਲਾਣਾ ਹੈ ਨਾ ਅਭਿਆਸਾ ਵਾਲਾ, ਇਹ ਹੈ ਕਹਿੰਦੇ ਨੇ, ਤਾਂ ਕਹਿਣਗੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ, ਬਾਣੀ ਵਿੱਚੋਂ ਗੱਲ ਕਰਦੇ, ਵਿੱਚੋਂ ਆਹ ਵੀ ਕਰਦੇ ਇਹ ਲਾਣਾ। ਇਹ ਕਹਿਣ ਦੇ ਵੀ ਨਹੀਂ, ਜਿੱਥੇ ਸਾਡੇ ਗੁਰੂ ਪੁੱਜੇ ਉੱਥੇ ਗੁਰੂ ਨਾਨਕ ਸਾਹਿਬ ਨਹੀਂ ਪੁੱਜੇ, ਕਬੀਰ ਵੀ ਨਹੀਂ ਪੁੱਜਿਆ ਹੈ। ਉਹ ਐ ਕਿਤੇ ਬਕਵਾਸ ਕੋਈ ਕਰੀ ਜਾਵੇ ਇਹਨਾਂ ਦਾ ਸਵਾਮੀ, ਜਿੱਥੇ ਇਹ ਪੁੱਜਿਆ ਉੱਥੇ ਇਹ ਨਹੀਂ ਪੁੱਜੇ। ਸੱਚਖੰਡ ਤੋਂ ਅੱਗੇ ਗਏ ਸਾਡੇ ਗੁਰੂ। ਉਹ ਨਿਹੰਗ ਸਿੰਘ ਫਿਰ ਹੱਸ ਕੇ ਕਹਿੰਦਾ ਵੀ ਸੱਚਖੰਡ ਤੋਂ ਅੱਗੇ ਤਾਂ ਬਈ ਹੱਡਾ ਰੋੜੀ ਹੈ, ਉੱਥੇ ਪਹੁੰਚ ਕੇ ਆਉਣਾ ਤੇਰੇ ਗੁਰੂ, ਫਿਰ ਕੋਈ ਗੱਲ ਨਾ ਆਵੇ ਇਹਨੂੰ, ਕਿਉਂਕਿ ਜਿਹੜੇ ਉੱਤਰ ਦੇਣ ਵਾਲੇ ਵੀ ਉਹ ਵੀ ਇਹੋ ਜਿਹੇ ਹੁੰਦੇ। ਜਾਣੋ ਇੱਥੇ ਇੱਕ ਮੋਗੇ ਨਿਰੰਕਾਰ ਹੀ ਆ ਗਿਆ, ਉਹ ਵੀ ਕਹਿੰਦਾ ਮੰਨਦੇ ਫੁਰਨੇ ਸਾਰੇ ਪੂਰੇ ਗੱਲ। ਉਹਨੇ ਫਿਰ ਸੁਣਾਈਆਂ ਸੱਚੀਆਂ, ਕਹਿੰਦਾ ਮੇਰੇ ਮਨ ਵਿੱਚ ਹੀ ਆਹ ਮਾ ਫੁਰਨਾ ਆ ਗਿਆ, ਫਿਰ ਟੱਪੇ ਵੱਜ ਗਿਆ ਗੱਲ ਨਾ ਆਵੇ। ਕਹਿੰਦੇ ਵੀ ਤੁਸੀਂ ਕਹਿੰਦੇ ਮਾੜੇ ਤੋਂ ਮਾੜਾ ਫੁਰਨਾ ਕਰਨਾ, ਜੇ ਮੇਰੇ ਮਨ ਚ ਮਾੜਾ ਫੁਰਨਾ ਕਰੋ ਗੁਰੂ ਜੀ ਪੂਰਾ। ਇਹ ਜਾਣੀ ਇਹੋ ਜਿਹਾ ਨੂੰ ਜਦੋਂ ਇਹੋ ਜਿਹਾ ਟੱਕਰ ਜੇ ਨਾ, ਫਿਰ ਨੀ ਕੋਈ ਗੱਲ ਆਉਂਦੀ ਹੈ। ਉਹ ਜਦੋਂ ਸੁਣਾਤਾ ਕਿਸੇ ਨੇ, ਫੇਰ ਬਸ ਕਹੇ ਵੀ ਦੱਸੋ ਵੀ ਸੱਤਵੇਂ ਧਾਮ ਤੋਂ ਸੱਤਵੀਂ ਭੂਮਿਕਾ ਤੋਂ ਅੱਗੇ ਅੱਠਵੀਂ ਭੂਮਿਕਾ ਤਾਂ ਕਿਸੇ ਰਿਸ਼ੀ ਮੁਨੀ ਨੇ ਕਹੀ ਨਹੀਂ ਹੈ। ਅਜਿਹੀਆਂ ਧਾਰਮਿਕ ਪੁਸਤਕਾਂ ਤੁਸੀਂ ਪੜ੍ਹ ਲਓ, ਇੱਥੇ ਸੱਤ ਭੂਮਿਕਾ ਹੀ ਹੈ। ਪਹਿਲਾਂ ਸਵਿੱਛਾ ਸੋ ਵਿਚਾਰਨਾ ਹੈ, ਫਿਰ ਤਨੋ ਮਾਨਸਾ ਹੈ, ਫਿਰ ਅਸੁਨ ਸੰਗਤ ਹੈ, ਫਿਰ ਪਦਾਰਥਾ ਭਾਵਨੀ ਹੈ, ਉਦੋਂ ਬਾਅਦ ਸੱਤਵੀਂ ਹੈ ਤੁਰਿਆ। ਤੇ ਇਹ ਲਾਣਾ ਝੂਠ ਮਾਰਦਾ, ਕਹਿੰਦੇ ਸਾਡੇ ਅੱਠਵੀਂ ਚ ਗਏ ਹੈ। ਏਦੋਂ ਵੱਡਾ ਕਪੌੜਾ ਕੋਈ ਹੋਰ ਹੈਗਾ? ਤੇ ਕਿਸੇ ਨੇ ਰਿਸ਼ੀ ਮੁਨੀ ਨੇ, ਕਿਸੇ ਪੀਰ ਪੈਗੰਬਰ ਅਵਤਾਰ ਨੇ ਕਿਹਾ ਵੀ ਸੱਤ ਭੂਮਿਕਾ ਤੋਂ ਅੱਗੇ ਅੱਠਵੀਂ ਕਿਹਾ ਹੀ ਨਹੀਂ ਹੈ। ਇਹਨਾਂ ਨੂੰ ਸੁਣ ਲੋ, ਕਹਿਣਗੇ ਅੱਠਵੇਂ ਧਾਮ ਵਿਚ ਗਏ ਹੈ ਸਾਡੇ ਗੁਰੂ। ਇਸ ਕਰਕੇ ਫਿਰ ਅੱਠਵੇਂ ਧਾਮ, ਇਹ ਸੱਤਵਾਂ ਸੱਤਵੇਂ ਅੱਠ, ਇਹ ਤੋਂ ਅੱਗੇ ਤਾਂ ਫਿਰ ਨਿਹੰਗ ਸਿੰਘ ਦੇ ਕਹਿਣ ਵਾਲਾ ਹੀ ਵਚਨ ਯਥਾਰਥ ਹੈ ਵੀ ਉੱਥੇ ਗਏ ਹੋਣਗੇ ਉਹ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਵਰਗਾ ਕੋਈ ਗੁਰੂ ਨਹੀਂ ਹੈ, ਜਿਨ੍ਹਾਂ ਨੇ ਉਹਨਾਂ ਦਾ ਨਾਮ ਹੀ ਸੁਣ ਲਿਆ ਨਾ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਹੈ, ਉਹਨੂੰ ਜਮ ਛੱਡ ਜਾਂਦਾ ਹੈ। ਜੋ ਕੋਈ ਜਮਾਂ ਦੇ ਡਿੱਕੇ ਚੜਿਆ ਕਹਿ ਦੇ ਨਾ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਤਾਂ ਇੰਨਾ ਕਹਿਣ ਦੀ ਲੜਨ ਉਹਨੂੰ ਭੱਜਣਾ ਪੈ ਜਾਂਦਾ, ਜਮ ਨਹੀਂ ਛੱਡਦਾ, ਭੱਜ ਜਾਂਦਾ ਉਹਦੇ। ਜਿਵੇਂ ਗਵਾਲੀਅਰ ਦੇ ਕਿਲੇ ਵਿੱਚ ਜਦੋਂ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਉਹ ਕਲੀਆਂ ਨਾਲ ਲਾ ਕੇ ਪੱਲਿਆਂ ਨਾਲ ਬਾਹਰ ਕੱਢੇ। ਵਿਧੀ ਚੰਦ ਭਾਈ ਜੇਠਾ ਭਾਈ ਪੁਰਾਣਾ ਹੋਰ ਗੁਰਸਿੱਖ ਨਾਲ ਸੀ, ਕਹਿੰਦੇ ਮਹਾਰਾਜ ਸੁਣਿਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪੱਲਾ ਫੜ ਲਿਆ ਉਹਨੇ ਸਾਧਿਆ ਤਾਂ ਤੁਸੀਂ ਪ੍ਰਤੱਖ ਹੀ ਕਰਕੇ ਦਿਖਾ ਦਿੱਤਾ ਹੈ, ਵੀ ਇਹਨਾਂ ਨੂੰ ਕੌਣ ਛਡਾ ਸਕਦਾ ਸੀ, ਬਾਹਰ ਕੱਢ ਲਿਆਂਦਾ ਤੁਸੀਂ ਤੁਹਾਨੂੰ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਭਾਈ ਘਰ ਹੈ, ਇਹ ਸਭ ਤੋਂ ਮਹਾਨ ਹੈ, ਜਿਹੜਾ ਇਹਦਾ ਪੱਲਾ ਫੜ ਲੈਂਦਾ ਇੱਥੇ ਉਹਨੂੰ ਵੀ ਪਾਰ ਲੰਘਾਉਂਦਾ ਹੈ। ਵੀ ਜੇ ਕੋਈ ਜਮਾਂ ਦੇ ਬੱਸ ਵਿਚ ਪਿਆ ਹੋਇਆ ਨਾ ਫੜਿਆ ਹੋਇਆ, ਉਹ ਵੀ ਕਹਿੰਦੇ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ ਹਾਂ ਮੈਨੂੰ ਛਡਾ ਲਓ, ਕਹਿੰਦੇ ਅਸੀਂ ਉੱਥੇ ਵੀ ਛਡਾ ਲਾਂਗੇ ਉਹਨੂੰ ਜਮਾਂ ਤੇ। ਜਮਾਂ ਦੇ ਬੱਸ ਪਿਆ ਹੋਵੇ ਉਹ ਕਹਿ ਦੇਵੇ ਵੀ ਛੇਵੇਂ ਪਾਤਸ਼ਾਹ ਮੈਂ ਤੇਰਾ ਹਾਂ ਤੂੰ ਮੈਨੂੰ ਛਡਾ ਲਾ, ਕਹਿੰਦੇ ਉੱਥੇ ਵੀ ਛਡਾ, ਇੱਥੇ ਤਾਂ ਗੱਲ ਕੁਛ ਨੀ। ਇਹੋ ਜਿਹਾ ਕੋਈ ਗੁਰੂ ਹੈ ਦੁਨੀਆਂ ਵਿਚ ਤੇ ਅਸੀਂ ਲਾਣਾ ਦੇਖ ਲੋ, ਐਸੇ ਗੁਰੂ ਨੂੰ ਛੱਡ ਕੇ ਤੀਆਂ ਪੁੱਠੀਆਂ ਸਿੱਧੀਆਂ ਮਗਰ ਫਿਰੀ ਜਾਂਦੇ। ਉੱਥੇ ਬੜੀਆਂ ਸਹੂਲਤਾਂ ਹੈ ਜੀ, ਉੱਥੇ ਬੜੀ ਕੰਟੀਨ ਚ, ਇੱਥੇ ਗੁਰੂ ਕਾ ਲੰਗਰ ਮੁਫ਼ਤ ਮਿਲਦਾ ਹੈ, ਤੇ ਉੱਥੇ ਸਾਨੂੰ ਰੁਪਈਏ ਦੇ ਕੇ ਕਹਿਣਗੇ ਫਿਰ ਗੁਰੂ ਸੁਭਾਗ ਸਾਡਾ ਭਲਾ ਵੀ, ਜਿਹੜੇ ਰੁਪਈਏ ਲੈ ਦੇ ਕੇ ਦੇਣਾ ਰੋਟੀ ਆ ਸਸਤੇ ਚਲੇ ਜਾ। ਇਹੀ ਹਾਲ ਉੱਥੇ ਹੈ, ਭੁੱਖੇ ਧਿਆਏ ਮਰਦੇ ਨੇ, ਜਿਹਨਾਂ ਨੂੰ ਪੁੱਛ ਲਓ ਟੋਡੇ ਟੂਡੇ ਬਸੇਰੇ ਖੁੱਲੇ ਦੇ ਦਿੰਦੇ ਆ, ਉਹ ਖੁਆਈ ਜਾਂਦੇ ਤੇ ਭੁੱਖਿਆਂ ਤੋਂ ਕਰਾਈ ਜਾਂਦੇ ਆ, ਆਉਂਦਿਆਂ ਨੂੰ ਪੰਜ ਪੰਜ ਜਾਂ ਦੋ ਦੋ ਕਿਲੋ ਦੇ ਦਿੰਦੇ ਆ, ਕਹਿੰਦੇ ਬੜੀ ਸੇਵਾ ਮੇਰੇ ਕੋਲ ਸਾਰੇ ਹੀ ਆ ਜਾਂਦੇ, ਮੈਂ ਪੁੱਛ ਲੈਂਦਾ ਹੋਣੀ ਕੋਈ ਪ੍ਰੇਮ ਪਿਆਰ ਨਾਲ ਪ੍ਰੇਮੀ ਯਾਰ, ਮੈਂ ਕਿਹਾ ਵੀ ਸੇਵਾ ਕਾਹਦੀ ਹੁੰਦੀ, ਕਹਿੰਦੇ ਸੇਵਾ ਆ ਹੁੰਦੀ ਜੀ ਸਾਡੀ, ਮੈਂ ਕਿਹਾ ਫਿਰ ਤਾਂ ਬਹੁਤ ਵਧੀਆ, ਤੁਹਾਨੂੰ ਇਹ ਸਾਰਾ ਚਾਹੀਦੀ ਹੈ, ਤੁਹਾਡੇ ਪਿਆਰ ਦੇ ਤੁਸੀਂ ਬਸ ਲਾਈ ਰੱਖਿਆ। ਇੱਥੇ ਹੁਣ ਅਲਸੋਲਾ ਅਲੈਣੇ ਚੁੱਟਣੀ ਹੈ, ਇਹ ਐਸਾ ਨਹੀਂ ਹੈ, ਸੋਡੇ ਨਹੀਂ ਮਿਲਦੇ, ਇਹ ਤਾਂ ਆਪਣੇ ਲਿਆਉਣੇ ਪੈਂਦੇ, ਜਿਹੜੇ ਸ਼ਗਨ ਚੁਕਾਉਣ ਵਾਲੇ ਇੱਥੇ ਵੀ ਲੱਗੇ ਸੀ ਹੋਲੇ ਮਹੱਲੇ ਤੇ, ਕਹਿੰਦੇ ਵੀ ਬੋਰਾ ਲਿਆ ਕੇ ਦਿਆ, ਮਗੇ ਵੀ ਇਹ ਨਹੀਂ ਹੋਣਾ, ਹੋਲੇ ਮਹੱਲੇ ਤੇ ਜਾਣਾ ਜਾਓ, ਸੇਵਾ ਕਰਨੀ ਕਰੋ, ਨਾ ਕਰਨਾ ਡੋਡੇ ਨਹੀਂ ਮਿਲਣੇ, ਫੀਮ ਨਹੀਂ ਮਿਲਣੀ, ਮਤਾ ਇਹ ਖਿਆਲ ਕਰੋ, ਇਹ ਪ੍ਰਬੰਧ ਤੁਸੀਂ ਆਪਣਾ ਆਪ ਕਰੋ। ਇੱਥੇ ਤਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲੰਗਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਵੀ ਹੋਲੇ ਮਹੱਲੇ ਵਾਲੇ ਦਿਨ ਅਸੀਂ ਇੱਥੇ ਹਾਜ਼ਰ ਨਾਜ਼ਰ ਹੋਵਾਂਗੇ, ਜਿਹੜਾ ਇੱਥੇ ਗੁਰੂ ਕੇ ਲੰਗਰ ਵਿੱਚ ਮਨ ਲਾ ਕੇ ਭਾਵਨਾ ਲਾ ਕੇ ਵਿਆਹ ਲਾਲਚ ਤੋਂ ਸੇਵਾ ਕਰੂਗਾ, ਜੋ ਇੱਛਾ ਰੱਖ ਕੇ ਕਰੂਗਾ ਉਹ ਅਸੀਂ ਪੂਰੀ ਕਰਾਂਗੇ। ਜਿਹੜੇ ਜਲੇਬੀਆਂ ਹੀ ਖਾਣ ਜਾਂਦੇ ਆ, ਬਸ ਇੱਧਰ ਹੀ ਖਾ ਲਿਆ ਤੰਬੂ ਚ ਵੜ ਗਏ ਖਾ ਗਏ, ਉੱਥੇ ਉਹਨਾਂ ਦਾ ਕੀ ਹੋਣਾ, ਬਸ ਜਲੇਬੀਆਂ ਰਹਿ ਜਾਣਗੀਆਂ। ਜਿਹੜੇ ਤਾਂ ਤੰਬੂ ਚ ਨਿਕਲ ਕੇ ਲੱਕ ਬੰਨ ਕੇ ਉੱਥੇ ਸੇਵਾ ਕਰਨਗੇ, ਉਹ ਇੱਥੇ ਕਹਿਣ ਵੀ ਮੇਰਾ ਨਹੀਂ ਹੋਈ ਇੱਛਾ ਪੂਰੀ। ਜਿਨ੍ਹਾਂ ਦੀ ਨਹੀਂ ਹੋਈ ਹੈ ਉਸ ਨੁਕਸ਼ ਇਹੀ ਹੈ ਵੀ ਉਹ ਤੰਬੂ ਚ ਫਾ ਕੇ ਖੜ ਕੇ ਪੈਂਦੇ ਹੋਣਗੇ, ਕਹਿੰਦਾ ਘਾ ਨਹੀਂ ਤੋੜਦੇ ਹੋਣੇ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਸਭ ਤੋਂ ਮਹਾਨ ਹੈ। ਇੱਥੇ ਤਾਂ ਬਸ ਸੰਗਤ ਦਾ ਮੇਲੀ ਮਿਲਾਪੀ, ਇਹ ਸੇਵਾ ਕਰਨ ਵਾਲਾ ਹੋ ਚਾਹੀਦਾ, ਬਸ ਇੰਨਾ ਕਰੇ, ਝਾੜੂ ਬਹਾੜੂ ਦੇਵੇ ਸੰਗਤ ਵਿੱਚ, ਭਾਂਡੇ ਮਾਂਜੇ, ਛਕਾਏ ਲਏ, ਜੋ ਮਰਜ਼ੀ ਲੈ ਲਏ। ਸੋ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹਿਆ ਸੁਣਿਆ ਵਿਚਾਰਿਆ ਲਾਹਾ ਲਿਆ ਹੈ। ਸਤਿਗੁਰੂ ਕਿਰਪਾ ਵੀ ਕਰਨ, ਐਸੀ ਸਭ ਸਿੱਖਿਆ ਸਾਡੇ ਮਨਾਂ ਵਿੱਚ ਵਸੇ, ਇਸ ਕਰਕੇ ਆਪਾਂ ਵੀ ਲਾਹਾ ਲੈ ਕੇ ਜਨਮ ਸਫਲ ਕਰਕੇ ਜਾਈਏ ਜੀ।
ਇਸ ਤੇ ਹੀ ਪ੍ਰਾਪਤ ਕਲਿਆਨ, ਜਨਮ ਮਰਨ ਕੇ ਬੰਧਨ ਹਾਨ, ਸੁਨ ਸੁੰਦਰ ਸੁੰਦਰ ਉਪਦੇਸ਼, ਸਤ ਸੰਗਤ ਭਾਰ ਪ੍ਰੇਮ ਵਿਸ਼ੇਸ਼।
ਸੁੰਦਰ ਜੀ ਨੂੰ ਸੁਣ ਕੇ ਸਰਸੰਗਤ ਨਾਲ ਵਿਸ਼ੇਸ਼ ਕਰਕੇ ਪ੍ਰੇਮ ਪਿਆਰ ਹੋ ਗਿਆ, ਸਰਸੰਗਤ ਵਿੱਚ ਹੀ ਮਿਲ ਕੇ ਰਹਿਣ ਲੱਗ ਪਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।